ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लॉजी तीजी लोकेशन भी खोल दिया एग्जिट 579 फ्रॉम हाईवे 401 इन नापनी आहोजी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 519-622-0660 या quicktrucklube.com QTL बिकॉज वी केयर क्विक ट्रक ल्यूब
Sodi Furniture Store Clearance. Saving, saving, saving.
Sale, sale, sale.
Sodi Furniture Stock Clearance.
Everything on floor. To go. Warehouse Furniture Sale.
Ji haan, Sodi Furniture lagat ki kimat se kam kimat par furniture khareediye. Furniture ki is sale ka fayda uthane ke liye, Sodi Furniture Showroom 142 Kennedy Road South in Brampton. Huge sale. Jo le gaya, so le gaya.
Jo reh gaya, so reh gaya.
Sodi Furniture. Naya Saal Naya Furniture 905-874-7171 Sodi Furniture Store Clearance
सिटी ऑफ ब्रैम्पटन 10 मुनसिपल बार्डर सीमावां दी समीक्षा कर रहा है शहर नूं बचाउण जिवें कि आबादी वधदी है सिटी दा उद्देश निरपक्ष अते बराबरी दी स्थापना करना है निवासियां दी संतुलन नुमाइंदगी वाले बार्डर तुहाडी फीडबैक नूं आकार देण लई बहुत जरूरी है साडा छोटा सर्वेक्षण करन लई brampton.ca/wbr ते जाओ अते आउण वाले व्यक्तिगत तौर ते इवेंट जिथे तुसी सिटी स्टाफ तों सवाल पुछ सकदे हो वैबसाइट इक वार फिर brampton.ca/wbr
ਕੇ ਦੱਸ ਰਹੇ ਕਿ ਇੱਕ 2300 ਸਕੁਅਰ ਫੁੱਟ ਦਾ ਘਰ 4 ਬੈਡਰੂਮ 3 ਫੁੱਲ ਵਾਸ਼ਰੂਮ ਜਿਹਦੀ ਮਾਰਕੀਟ ਵੈਲਿਊ 12 ਲੱਖ ਦੇ ਕਰੀਬ ਆ ਸਿਰਫ 9.5 ਲੱਖ ਦਾ ਵਿਕ ਗਿਆ ਪਾਵਰ ਆਫ ਸੇਲ ਤੇ ਇੱਕ ਹੋਰ ਵੱਡੇ ਲੋਟ ਵਾਲਾ ਡਿਟੈਚਡ ਬੰਗਲੋ ਜਿਹਦੀ ਮਾਰਕੀਟ ਵੈਲਿਊ 1 ਮਿਲੀਅਨ ਆ ਪਾਵਰ ਆਫ ਸੇਲ ਤੇ ਸਿਰਫ 8 ਲੱਖ ਦਾ ਵਿਕ ਗਿਆ ਤੇ ਇੱਕ ਹੋਰ 3000 ਸਕੁਅਰ ਫੁੱਟ ਦਾ ਘਰ ਜਿਹਦੀ ਮਾਰਕੀਟ ਵੈਲਿਊ 15 ਲੱਖ ਆ ਸਿਰਫ 13 ਲੱਖ ਚ ਵਿਕਣ ਨੂੰ ਤਿਆਰ ਆ ਸਾਡੇ ਕੋਲ ਇਹੋ ਜਿਹੀਆਂ ਕਈ ਪ੍ਰਾਪਰਟੀਆਂ ਆ ਜਿਨ੍ਹਾਂ ਨੂੰ ਖਰੀਦ ਕੇ ਤੁਸੀਂ ਲੱਖਾਂ ਡਾਲਰ ਬਚਾ ਸਕਦੇ ਹੋ ਰੀਮੈਕਸ ਸਪੈਸ਼ਲਿਸਟ ਤੋਂ ਚਰਨਜੀਤ ਬਰਾੜ 6473008436
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋਰ ਏ ਧੁੰਮਾ ਪਈਆ ਜੇ ਚਾਰੇ ਪਾਸੇ ਤੁਸੀਂ ਵੀ ਆਓ 1850 ਆਲਬਿਨ ਰੋਡ ਇਨ ਰੈਕਸਡੇਲ 4162131165
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ ਜਾਣਕਾਰੀ ਲਈ 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 905-456-2020 ਅਮਨਦੀਪ ਕਪਲਾ ਸੋਨੇ ਵਰਗੀ ਉਮਰ ਬਿਤਾਈ ਸਸਤੇ ਵਿੱਚ ਕਿੰਨਾ ਕੁਝ ਗਵਾ ਆਇਆ ਮੈਂ ਰਸਤੇ ਵਿੱਚ। ਸੋਨੇ ਵਰਗੀ ਉਮਰ ਬਿਤਾਈ ਸਸਤੇ ਵਿੱਚ ਕਿੰਨਾ ਕੁਝ ਗਵਾ ਆਇਆ ਮੈਂ ਰਸਤੇ ਵਿੱਚ। ਉਹਨਾਂ ਨੂੰ ਵੀ ਆਪਣਾ ਬਚਪਨ ਮਿਲ ਜਾਵੇ, ਉਹਨਾਂ ਨੂੰ ਵੀ ਆਪਣਾ ਬਚਪਨ ਮਿਲ ਜਾਵੇ। ਹੁਣ ਖਿਡੌਣੇ ਜੇ ਬੱਚਿਆਂ ਦੇ ਬਸਤੇ ਵਿੱਚ ਕਿ ਮੇਰੇ ਦਿਲ ਨੂੰ ਕੁਝ ਕੁਝ ਹੋਈ ਜਾਂਦਾ ਹੈ। ਕੀ ਰੱਖਿਆ ਹੋਇਆ ਸੀ ਤੂੰ ਗੁਲਦਸਤੇ ਵਿੱਚ, ਕਿ ਕਿਸ ਦੇ ਦਿਲ ਤੇ ਗੁੱਝੀਆਂ ਸੱਟਾਂ ਵੱਜੀਆਂ ਨੇ, ਕਿਸ ਦੇ ਦਿਲ ਤੇ ਗੁੱਝੀਆਂ ਸੱਟਾਂ ਵੱਜੀਆਂ ਨੇ। ਟੂਣਾ ਕਣਕੇ ਟੂਣਾ ਕਰਕੇ ਕੌਣ ਗਿਆ ਹੈ ਰਸਤੇ ਵਿੱਚ, ਕਿ ਇਸ ਤਰ੍ਹਾਂ ਮੈਂ ਜਿਉਂਦਾ ਹੀ ਮਰ ਜਾਵਾਂਗਾ। ਇੰਨੇ ਵੀ ਨਾ ਭਰ ਤੂੰ ਰੰਗ ਨਮਸਤੇ ਵਿੱਚ, ਕਿ ਤੇਰੇ ਨਾਲੋਂ ਵੱਧ ਕੀ ਪਿਆਰਾ ਹੈ ਮੈਨੂੰ। ਜੋ ਚਾਹੁੰਦਾ ਲੈ ਪੈ ਨਾ ਮਹਿੰਗੇ ਸਸਤੇ ਵਿੱਚ, ਕਿ ਦਿਨ ਭਰ ਇੰਨਾ ਖੂਨ ਖਰਾਬਾ ਤੱਕਿਆ ਹੈ। ਲਾਲੀ ਤਾਂ ਭਰਨੀ ਸੀ ਸੂਰਜ ਅਸਤੇ ਵਿੱਚ, ਕਿ ਰੁੱਖ ਕਹੇ ਕਿ ਦੋਸ਼ ਕੁਹਾੜੀ ਨੂੰ ਦੇਵਾਂ। ਰੁੱਖ ਕਹੇ ਕੀ ਦੋਸ਼ ਕੁਹਾੜੀ ਨੂੰ ਦੇਵਾਂ, ਵੱਢਣ ਵੇਲੇ ਮੈਂ ਵੀ ਸੀ ਤਾਂ ਦਸਤੇ ਵਿੱਚ, ਵੱਢਣ ਵੇਲੇ ਮੈਂ ਵੀ ਤਾਂ ਸੀ ਦਸਤੇ ਵਿੱਚ। ਗੁਰਦਿਆਲ ਰੋਸ਼ਨ ਹੋਰਾਂ ਦੀ ਇਸ ਵਧੀਆ ਰਚਨਾ ਦੇ ਨਾਲ ਅੱਜ ਦੇ ਸੁਨਗਾਰਾ ਪ੍ਰੋਗਰਾਮ ਚ ਆਪ ਸਭ ਦਾ ਨਿੱਘਾ ਸਵਾਗਤ ਜੀ। ਆਇਆਂ ਨੂੰ ਤੇਰਾ ਨਾਂ ਰਣਧੀਰ ਸਿੰਘ ਸਿੱਧੂ ਜੀ, ਸਤਿ ਸ੍ਰੀ ਅਕਾਲ ਪ੍ਰਵਾਨ ਕਰੋ। ਅੱਜ ਨਵੰਬਰ ਮਹੀਨੇ ਦੀ 19 ਤਰੀਕ ਦਿਨ ਮੰਗਲਵਾਰ ਹੈ ਤੇ 2:45 ਸਟੂਡੀਓ ਦੀ ਘੜੀ ਤੇ ਹੋ ਚੁੱਕੇ ਨੇ। ਬਾਹਰਲਾ ਤਾਪਮਾਨ 10 ਡਿਗਰੀ ਹੈ, ਮੀਂਹ ਦੱਸਿਆ ਸੀ ਪਰ ਥੋੜੀਆਂ ਜਿਹੀਆਂ ਕਣੀਆਂ ਪੈ ਕੇ ਕੰਮ ਸਰ ਗਿਆ ਤੇ ਬੱਦਲ ਵਾਈ ਆ। ਕੱਲ ਬੁੱਧਵਾਰ ਨੂੰ ਤਾਪਮਾਨ 11 ਹੋਣਾ ਤੇ ਕੱਲ ਨੂੰ ਵੀ ਮੀਂਹ ਦੱਸਿਆ 50% ਚਾਂਸਿਸ ਨੇ। ਵੀਰਵਾਰ ਨੂੰ 6 ਡਿਗਰੀ ਤਾਪਮਾਨ ਹੋਣਾ ਤੇ 55% ਚਾਂਸਿਸ ਨੇ ਮੀਂਹ ਦੇ। ਇਸ ਤਰ੍ਹਾਂ ਸ਼ੁੱਕਰਵਾਰ ਨੂੰ ਮੌਸਮ ਖੁਸ਼ਕ ਬੱਦਲਵਾਈ 7 ਡਿਗਰੀ, ਸਨਿਚਰਵਾਰ ਮੌਸਮ ਖੁਸ਼ਕ ਬੱਦਲਵਾਈ ਫਿਰ 7 ਡਿਗਰੀ, ਸੋਮਵਾਰ ਨੂੰ 9 ਡਿਗਰੀ ਬੱਦਲਵਾਈ ਤੇ ਸੋਮਵਾਰ ਨੂੰ ਜਾ ਕੇ ਜੀ ਧੁੱਪ ਥੋੜੀ ਬਹੁਤੀ ਦਿਸੂਗੀ ਤੇ 9 ਡਿਗਰੀ ਤਾਪਮਾਨ ਰਹਿਣਾ, ਗਾ ਫਿਰ ਤਾਪਮਾਨ 8-9 ਚੱਲਣਾ ਤੇ ਅਗਲਾ ਮੰਗਲਵਾਰ ਤੇ ਅਗਲਾ ਵੀਰਵਾਰ ਇਹ ਫਿਰ ਮੀਂਹ ਦੱਸਿਆ ਤੇ ਜਿਹੜਾ ਵੀਰਵਾਰ ਦੱਸਿਆ ਆ ਉਹ ਮੀਂਹ ਜਿਹੜਾ ਜੀ ਉਹ ਕਹਿ ਲਓ ਕਿ ਸਲੱਸ਼ੀ ਜੰਮਿਆ ਹੋਇਆ ਵੀ ਪੈ ਸਕਦਾ, ਦੇਖਦੇ ਆ ਕੀ ਬਣਦਾ। ਪਰ ਹਫ਼ਤਾ ਭਰ ਜਿਹੜਾ ਜੀ ਮੌਸਮ ਵੈਸੇ ਪਲੱਸ ਦੇ ਵਿੱਚ ਹੀ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਕਾਫੀ ਗੱਲਾਂ ਬਾਤਾਂ ਕਰਨੀਆਂ ਨੇ। ਸਟੂਡੀਓ ਤੁਹਾਡਾ ਗੱਲ ਕਰਨ ਨੂੰ ਦਿਲ ਕਰੇ ਭਾਈ ਝਿਜਕਿਆ ਨਾ ਕਰੋ, 416-620-1778 ਤੇ ਸੰਪਰਕ ਕੀਤਾ ਜਾ ਸਕਦਾ ਹੈ। ਭੁਪਿੰਦਰ ਸਿੰਘ ਬਾਠ ਜਿਹੜੇ ਕਿ ਖਜ਼ਾਨਚੀ ਨੇ ਓਨਟੈਰੀਓ ਖਾਲਸਾ ਦਰਬਾਰ ਗੁਰਦੁਆਰਾ ਸਾਹਿਬ ਦੇ, ਪਰ ਇਸ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਭਾਈਆ ਜੀ ਕਹਿੰਦੇ ਹਾਂ। ਕਾਰਨ ਇਹ ਕਿ ਬਲਤੇਜ ਪੰਨੂ ਹੋਰਾਂ ਦੇ ਵੱਡੇ ਭਣਵਈਏ ਨੇ ਔਰ ਅੱਜ ਉਹਨਾਂ ਦੇ ਮਾਤਾ ਜੀ ਗੁਰੂ ਚਰਨਾਂ ਦੇ ਵਿੱਚ ਜਾ ਨਵਾਜੇ ਨੇ ਔਰ ਅਸੀਂ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ। ਮਾਂ ਇੱਕ ਰਿਸ਼ਤਾ ਇਹੋ ਜਿਹਾ ਹੁੰਦਾ ਕਿ ਜਿੰਨੀ ਮਰਜ਼ੀ ਉਮਰ ਹੋਵੇ ਮਾਂ ਦੇ ਲਈ ਬੱਚੇ ਜਿਹੜੇ ਆ ਉਹ ਬੱਚੇ ਹੁੰਦੇ ਆ ਔਰ ਮਾਂ ਬਾਪ ਜਿੰਨਾ ਚਿਰ ਸਿਰ ਤੇ ਨੇ ਇੱਕ ਬੇਫਿਕਰੀ ਜੀ ਹੁੰਦੀ ਹੈ ਔਰ ਜਦੋਂ ਮਾਂ ਬਾਪ ਚਲ ਜਾਂਦੇ ਨੇ ਫਿਰ ਪਤਾ ਲੱਗਦਾ ਕਿ ਨਹੀਂ ਭਾਈ ਕਈ ਕੁਛ ਜਿਹੜਾ ਜੀ ਉਹ ਖੁਸ ਜਾਂਦਾ। ਸੋ ਭੁਪਿੰਦਰ ਸਿੰਘ ਬਾਠ ਜੀ ਨੂੰ ਅਸੀਂ ਪਿਆਰ ਦੇ ਨਾਲ ਪੱਪੂ ਭਾਜੀ ਕਹਿੰਦੇ ਹਾਂ। ਸੋ ਉਹਨਾਂ ਦੇ ਇਸ ਦੁੱਖ ਦੀ ਘੜੀ ਦੇ ਵਿਚ ਸ਼ਰੀਕ ਆ। ਔਰ ਆਉਣ ਵਾਲੇ ਦਿਨਾਂ ਦੇ ਵਿਚ ਆਪਾਂ ਹਾਂਜੀ ਫਿਊਨਰਲ ਦੀਆਂ ਸਰਵਿਸਿਜ਼ ਜਿਹੜੀਆਂ ਨੇ ਉਹ ਇਸ ਆਉਣ ਵਾਲੇ ਫਰਾਈਡੇ ਨੂੰ 1 ਵਜੇ ਤੋਂ ਲੈ ਕੇ ਤੇ 3 ਵਜੇ ਤੱਕ ਬ੍ਰੈਂਪਟਨ ਕ੍ਰੈਮਟੋਰੀਅਮ ਐਂਡ ਵਿਜੀਟੇਸ਼ਨ ਸੈਂਟਰ ਦੇ ਵਿਚ ਜਿਹੜਾ ਕਿ 30 ਬ੍ਰੈਂਵਿਨ ਕੋਰਟ ਦੇ ਵਿਚ ਸਥਿਤ ਆ ਜੀ, ਔਰ ਉਥੇ ਹੀ ਅੰਤਮ ਰਸਮਾਂ ਨਿਭਾਈਆਂ ਜਾਣਗੀਆਂ। ਔਰ ਉਸ ਤੋਂ ਬਾਅਦ ਸਹਿਜ ਪਾਠ ਤੇ ਭੋਗ ਜਿਹੜੇ ਨੇ ਜੀ ਉਹ 3:30 ਵਜੇ ਤੋਂ ਲੈ ਕੇ 5:30 ਵਜੇ ਤੱਕ ਓਨਟੇਰੀਓ ਖਾਲਸਾ ਦਰਬਾਰ ਡਿਕਸੀ ਰੋਡ ਗੁਰਦੁਆਰਾ ਸਾਹਿਬ ਦੇ ਵਿਚ ਪੈਣਗੇ। ਔਰ ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ। ਅੱਜ ਜਿਹੜੀ ਆਪਾਂ ਖਬਰਾਂ ਤੇ ਗੱਲਬਾਤ ਕਰਨੀ ਝਾਤ ਮਾਰਨੀ ਹੈ, ਪਹਿਲਾਂ ਆਪਾਂ ਇੱਥੋਂ ਦੀਆਂ ਕੁਝ ਖਬਰਾਂ ਜਿਹੜੀਆਂ ਨੇ ਉੱਤੇ ਝਾਤ ਮਾਰਾਂਗੇ ਤੇ ਕੁਝ ਕੁ ਉੱਥੋਂ ਦੀਆਂ ਖਬਰਾਂ ਜਿਹੜੀਆਂ ਨੇ ਜੀ ਉਹ ਵੀ ਧਿਆਨ ਖਿੱਚਦੀਆਂ ਨੇ। ਕੈਨੇਡਾ ਦੇ ਵਿਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਸਣੇ ਸਾਰੇ ਵਿਦੇਸ਼ੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਰਾਹਤ ਦੀ ਖ਼ਬਰ ਕਹਿੰਦੇ ਆਈ ਹੈ। ਉਹ ਕੀ ਹੈ ਕਿ ਹੁਣ ਵਿਦਿਆਰਥੀ ਬਿਨਾਂ ਵਰਕ ਪਰਮਿਟ ਦੇ ਹਰ ਹਫ਼ਤੇ 24 ਘੰਟੇ ਕੈਂਪਸ ਤੋਂ ਬਾਹਰ ਕੰਮ ਕਰ ਸਕਿਆ ਕਰਨਗੇ। ਇਹਦੀ ਪਹਿਲੀ ਸੀਮਾ ਜਿਹੜੀ ਸੀ ਉਹ 20 ਘੰਟੇ ਸੀ, 4 ਘੰਟੇ ਹੋਰ ਵਧਾ ਦਿੱਤੇ ਗਏ ਨੇ ਹਫ਼ਤੇ ਦੇ। ਇਸ ਬਦਲਾਅ ਦਾ ਐਲਾਨ ਇਮੀਗ੍ਰੇਸ਼ਨ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਕੀਤਾ ਗਿਆ। IRCC ਮੰਤਰੀ ਮਾਰਕ ਮਿਲਰ ਨੇ ਕਿਹਾ ਹੈ ਕਿ ਇਸ ਬਦਲਾਅ ਦਾ ਉਦੇਸ਼ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਕਰਦੇ ਹੋਏ ਕੈਨੇਡੀਅਨ ਕੰਮਕਾਰ ਦਾ ਤਜਰਬਾ ਹਾਸਲ ਕਰਨ ਦਾ ਮੌਕਾ ਦੇਣਾ ਹੈ। ਇਹ ਕਦਮ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪੜ੍ਹਾਈ ਅਤੇ ਵਿੱਤੀ ਲੋੜਾਂ ਵਿਚ ਮਦਦ ਕਰੇਗਾ ਔਰ ਭਾਰਤੀ ਵਿਦਿਆਰਥੀਆਂ ਨੂੰ ਇਹ ਸਿੱਧਾ ਫਾਇਦਾ ਹੋਵੇਗਾ ਕਿਉਂਕਿ ਉਹ ਹੁਣ ਜ਼ਿਆਦਾ ਘੰਟੇ ਕੰਮ ਕਰਕੇ ਨਾ ਸਿਰਫ਼ ਆਪਣੀ ਕਮਾਈ ਚ ਵਾਧਾ ਕਰ ਸਕਣਗੇ ਸਗੋਂ ਜ਼ਰੂਰੀ ਕੰਮ ਦਾ ਤਜਰਬਾ ਵੀ ਹਾਸਲ ਕਰ ਸਕਣਗੇ। ਸੋ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਰਾਂ ਨੇ ਪ੍ਰਵਾਸ ਨੀਤੀ ਦੀ ਦੁਰਵਰਤੋਂ ਨੂੰ ਮੰਨਿਆ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਝੂਠੇ ਵਾਅਦਿਆਂ ਦੇ ਰਾਹੀਂ ਪ੍ਰਵਾਸੀਆਂ ਨੂੰ ਨੌਕਰੀਆਂ ਡਿਪਲੋਮੇ ਅਤੇ ਨਾਗਰਿਕਾਂ ਦੇ ਆਸਾਨ ਰਸਤੇ ਦਾ ਝਾਂਸਾ ਦੇ ਕੇ ਉਨ੍ਹਾਂ ਦਾ ਸ਼ੋਸ਼ਣ ਕਰ ਰਹੇ ਹਨ। ਇਨ੍ਹਾਂ ਸਮੱਸਿਆਵਾਂ ਨੂੰ ਰੋਕਣ ਦੇ ਲਈ ਪ੍ਰਵਾਸੀਆਂ ਦੀ ਗਿਣਤੀ ਨੂੰ ਕੰਟਰੋਲ ਕਰਨ ਦੀ ਨੀਤੀ ਵਿਚ ਬਦਲਾਅ ਕਰਨਾ ਪੈ ਗਿਆ ਹੈ। ਹੁਣ ਪਤਾ ਲੱਗਾ ਸਰਕਾਰ ਨੂੰ ਕਿ ਭਾਈ ਇਹਦਾ ਸ਼ੋਸ਼ਣ ਹੋ ਰਿਹਾ। ਹੁਣ ਅਸਲ ਚ ਕੀ ਆ ਕਿ ਜਿਹੜੀਆਂ ਇਹ ਸਮੱਸਿਆਵਾਂ ਜਿਹੜੀਆਂ ਹੁਣ ਸਰਕਾਰ ਨੇ ਮੰਨੀਆਂ ਨੇ ਇਹਨਾਂ ਦਾ ਜ਼ਿਕਰ ਜਿਹੜਾ ਜੀ ਉਹ ਪਿਛਲੇ ਤਕਰੀਬਨ 5-7 ਸਾਲਾਂ ਤੋਂ ਸਾਰਵਜਨਕ ਰੂਪ ਦੇ ਵਿਚ ਹੋ ਰਿਹਾ। ਜਿੱਥੋਂ ਤੱਕ ਵਿਦਿਆਰਥੀਆਂ ਦੇ ਸ਼ੋਸ਼ਣ ਦੀ ਗੱਲ ਹੈ ਬਹੁਤ ਸਾਰੇ ਰੇਡੀਓ ਪ੍ਰੋਗਰਾਮ ਟੈਲੀਵਿਜ਼ਨ ਪ੍ਰੋਗਰਾਮ ਤੇ ਨਾਲ ਦੀ ਨਾਲ ਸੋਸ਼ਲ ਮੀਡੀਆ ਇਹਨਾਂ ਸਾਰਿਆਂ ਦੇ ਉੱਪਰ ਜ਼ਿਕਰ ਹੁੰਦਾ ਆਇਆ। ਹੁਣ ਇਹ ਨਹੀਂ ਪਤਾ ਲੱਗਦਾ ਵੀ ਇਹ ਸਾਰਾ ਜ਼ਿਕਰ ਹੋਣ ਦੇ ਬਾਵਜੂਦ ਸਰਕਾਰ ਦੇ ਕੰਨਾਂ ਤੱਕ ਗੱਲ ਕਿਉਂ ਨਹੀਂ ਪਹੁੰਚਦੀ। ਹੁਣ LMIA ਨੂੰ ਲੈ ਕੇ ਜੋ ਕੁਝ ਬਾਹਰ ਹੋ ਰਿਹਾ ਕੀ ਸਰਕਾਰ ਉਸ ਤੋਂ ਅਣਜਾਣ ਸੀ? ਮੈਂ ਨਹੀਂ ਮੰਨਣ ਨੂੰ ਤਿਆਰ, ਸਾਰਾ ਕੁਝ ਪਤਾ ਹੁੰਦਾ। ਹੁਣ 24 ਘੰਟੇ 20 ਤੋਂ 24 ਘੰਟੇ ਵਧਾ ਤੇ, ਹੁਣ 24 ਘੰਟਿਆਂ ਤੋਂ ਬਾਅਦ ਦੇ ਵਿਚ ਕੀ ਕੰਮ ਨਹੀਂ ਹੋ ਰਿਹਾ? ਜਿੱਥੇ ਬੱਚੇ ਕੰਮ ਕਰਦੇ ਨੇ ਉਥੇ ਉਨ੍ਹਾਂ ਦੇ ਸ਼ੋਸ਼ਣ ਦੀਆਂ ਕਹਾਣੀਆਂ ਹਰ ਹੱਟੀ ਭੱਠੀ ਚੱਲਦੀਆਂ ਨੇ, ਫਿਰ ਸਰਕਾਰ ਨੂੰ ਕਿਵੇਂ ਨਹੀਂ ਪਤਾ? ਵੀ ਅਸਲ ਦੇ ਵਿਚ ਆਮ ਲੋਕਾਂ ਤੇ ਸਰਕਾਰ ਦੇ ਵਿਚ ਜਿਹੜਾ ਬ੍ਰਿਜਿੰਗ ਦਾ ਕੰਮ ਕਰਨ ਵਾਲੀਆਂ ਏਜੰਸੀਜ਼ ਨੇ ਜਾਂ ਫਿਰ ਉਹ ਲੋਕ ਨੇ ਕਿ ਉਹ ਲੋਕ ਜਿਹੜੇ ਨੇ ਜੀ ਉਹ ਅੰਨੇ ਬੋਲੇ ਨੇ ਜਿਹੜੇ ਉਪਰ ਤੱਕ ਗੱਲ ਪਹੁੰਚਾ ਨਹੀਂ ਸਕਦੇ? ਕੀ ਸਰਕਾਰ ਦੇ ਕੋਲ ਅਜਿਹਾ ਕੋਈ ਸਿਸਟਮ ਨਹੀਂ ਹੈ ਜਿਹੜਾ ਇਹ ਸਰਕਾਰ ਤੱਕ ਜਾਣਕਾਰੀ ਪਹੁੰਚਾਵੇ ਕਿ ਸਮਾਜ ਦੇ ਵਿਚ ਕਿੱਥੇ ਕੀ ਵਾਪਰ ਰਿਹਾ? ਜੇ ਅਜਿਹਾ ਸਿਸਟਮ ਸੈੱਟ ਨਹੀਂ ਆ ਤਾਂ ਫਿਰ ਭਾਈ ਬਹੁਤ ਵੱਡੀ ਖਾਮੀ ਤੇ ਅਸਫਲਤਾ ਹੈ, ਇਹ ਗੱਲ ਮੰਨਣੀ ਪਊ। ਹੁਣ ਜਿਹੜੇ ਲੂਪ ਹੋਲਸ ਸਨ ਜਿਹੜੇ ਵਰਤ ਕੇ ਜਾਂ ਫਿਰ ਜਿਹੜੀਆਂ ਚੀਜ਼ਾਂ ਦਾ ਕਰਕੇ ਸਾਰੀ ਖਰਾਬੀ ਆਈ ਆ ਜਿਹਦਾ ਕਰਕੇ ਹੁਣ ਟਰੂਡੋ ਹੋਰਾਂ ਨੇ ਆਪਣੀ ਗੱਲ ਮੰਨੀ ਆ ਤੇ ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਨੇ ਉਹ ਵੀ ਮੰਨਣ ਲੱਗ ਪਏ ਨੇ। ਪਰ ਹੁਣ ਜਿਹੜੀ ਇੱਕ ਖਰਾਬੀ ਹੋਣੀ ਸੀਗੀ ਹੁਣ ਉਹ ਸਿਰਫ ਤੇ ਸਿਰਫ ਇਕੱਲੇ ਇਮੀਗ੍ਰੇਸ਼ਨ ਖੇਤਰ ਦੇ ਵਿੱਚ ਨਹੀਂ ਹੋਈ। ਜਿਹੜਾ ਸਮਾਜਿਕ ਸੰਤੁਲਨ ਅੱਜ ਦੀ ਤਰੀਕ ਦੇ ਵਿੱਚ ਵਿਗੜਿਆ ਦਿਸਦਾ ਉਹਦਾ ਮੋਟਾ ਮੋਟਾ ਕਾਰਨ ਵੀ ਇਹੀ ਆ। ਹੁਣ ਉਥੋਂ ਜਿਸ ਢੰਗ ਦੇ ਨਾਲ ਵਿਦਿਆਰਥੀ ਵੀਜ਼ੇ ਇਸ਼ੂ ਕੀਤੇ ਗਏ, ਇਕੱਲੇ ਵਿਦਿਆਰਥੀ ਵੀਜ਼ੇ ਨਹੀਂ, ਹੁਣ ਉਹਨਾਂ ਦੀਆਂ ਕੋਨਵੋਕੇਸ਼ਨ ਦੇ ਨਾਂ ਦੇ ਉੱਪਰ ਜਿਹਨਾਂ ਮਾਪਿਆਂ ਨੂੰ ਵੀਜ਼ੇ ਦਿੱਤੇ ਗਏ ਔਰ ਉਹਨਾਂ ਨੇ ਆ ਕੇ ਇੱਥੇ ਜਿਹੜੀ ਲੇਬਰ ਮਾਰਕੀਟ ਸੀ ਉਹ ਇੰਬੈਲੈਂਸ ਕੀਤੀ। ਹੁਣ ਜਦੋਂ ਵੀਜ਼ੇ ਦੇਣ ਦੀ ਵਾਰੀ ਸੀ ਉਦੋਂ ਤੋਂ ਅੱਖਾਂ ਮੀਟ ਕੇ ਵੀਜ਼ੇ ਦਿੰਦੇ ਰਹੇ ਤੇ ਹੁਣ ਇੱਕਦਮ ਜਿਹੜੀ ਉਹ ਚੂੜੀ ਟਾਇਟ ਕਰਤੀ। ਹੁਣ ਆਪਾਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਵੀ ਜ਼ਿਕਰ ਕੀਤਾ ਸੀ ਕਿ ਜੇ ਕੋਈ ਵਿਅਕਤੀ ਜੈਨੂਅਨਲੀ ਜਿਹੜਾ ਸਿਰਫ ਤੇ ਸਿਰਫ ਇੱਥੇ ਆ ਕੇ ਸੈਰ ਹੀ ਕਰਨੀ ਚਾਹੁੰਦਾ, ਪੱਕੇ ਤੌਰ ਤੇ ਆਉਣਾ ਨਹੀਂ ਚਾਹੁੰਦਾ ਕਿਉਂਕਿ ਉਹ ਆਪਣੇ ਮੁਲਕ ਦੇ ਵਿੱਚ ਆਪਣੇ ਕਾਰੋਬਾਰ ਨਾਲ ਸਾਰੇ ਕਾਸੇ ਦੇ ਖੁਸ਼ ਆ, ਉਹ ਬੰਦਾ ਇੱਕ ਸਾਦੀ ਐਪਲੀਕੇਸ਼ਨ ਕਰਦਾ ਜਿਹੜੇ ਇੱਕ ਪਰੂਫ ਤੁਹਾਨੂੰ ਲਾ ਕੇ ਦਿੰਦਾ ਕਿ ਭਾਈ ਆਹ ਮੇਰੀਆਂ ਇੱਥੇ ਟਾਈਜ਼ ਨੇ, ਆਹ ਮੇਰਾ ਕਾਰੋਬਾਰ ਆ, ਆਹ ਮੇਰੇ ਬਾਲ ਬੱਚੇ ਨੇ ਉਹ ਸਾਰੇ ਇੱਥੇ ਨੇ ਤੇ ਮੈਂ ਜਾ ਕੇ ਤੇ ਆਪਣੇ ਫਲਾਂ ਰਿਸ਼ਤੇਦਾਰ ਨੂੰ ਉੱਥੇ ਮਿਲਣਾ ਚਾਹੁੰਦਾ ਜਾਂ ਮਿਲਣਾ ਚਾਹੁੰਦੀ ਹਾਂ, ਉਹਨੂੰ ਤੁਸੀਂ ਵੀਜ਼ਾ ਦੇਣਾ ਨਾ ਕਰ ਦਿੰਦੇ ਹੋ ਕਿ ਨਹੀਂ ਭਾਈ ਵੀ ਤੇਰੇ ਕੋਲ ਜ਼ਮੀਨ ਜ਼ਿਆਦਾ ਹੈਗੀ ਆ ਜੀ, ਤੇਰੇ ਕੋਲ ਇਨਫ ਪੈਸੇ ਹੈਗੇ ਆ ਜੀ, ਹਾਂਜੀ ਹੈਗੇ ਆ ਜੀ, ਕਾਰੋਬਾਰ ਕੀ ਕਰਦਾ ਮੈਂ ਜੀ ਖੇਤੀਬਾੜੀ ਕਰਦਾ ਜਾਂ ਮੇਰਾ ਬਿਜ਼ਨਸ ਹੈ ਇੱਥੇ, ਟੈਕਸ ਭਰਦਾ, ਹਾਂਜੀ ਭਰਦਾ ਜੀ, ਇਹਦੀਆਂ ਰਿਟਰਨਾਂ ਤੇਰੇ ਕੋਲ ਹੈਗੀਆਂ, ਹੈਗੀਆਂ ਜੀ, ਤੂੰ ਇੱਥੇ ਵਾਪਸ ਕਿਉਂ ਆਵੇਂਗਾ ਵਾਪਸ ਕੈਨੇਡਾ ਤੋਂ, ਮੇਰੇ ਬਾਲ ਬੱਚੇ ਇੱਥੇ ਆ ਜੀ, ਮੇਰੀ ਘਰਵਾਲੀ ਇੱਥੇ ਆ ਜੀ, ਮੇਰੇ ਮਾਂ ਬਾਪ ਬਜ਼ੁਰਗ ਨੇ ਜੀ ਉਹ ਇੱਥੇ ਨੇ ਜੀ, ਆਹ ਮੇਰਾ ਕਾਰੋਬਾਰ ਆ, ਇਹ ਸਾਰਾ ਕੁਝ ਪੁੱਛ ਕੇ ਨਹੀਂ ਜੀ ਤੈਨੂੰ ਨਹੀਂ ਵੀਜ਼ਾ ਦੇਣਾ ਅਸੀਂ ਨਾ। ਤੇ ਦੂਜੇ ਪਾਸੇ ਜੇ ਕੋਈ ਏਜੰਟ ਜਾਂ ਦਲਾਲ ਕਿਸੇ ਕੋਲੋਂ 25-30 ਲੱਖ ਰੁਪਈਆ ਲੈ ਕੇ ਤੇ ਪੇਪਰ ਭਰ ਕੇ ਦਿੰਦਾ ਉਹਨੂੰ ਕੁਛ ਨਹੀਂ ਪੁੱਛਿਆ ਜਾਂਦਾ, ਆ ਚੱਕ ਵੀਜ਼ਾ ਉਹ ਵੀ 10 ਸਾਲ ਦਾ, ਜਿੰਨੀ ਵਾਰੀ ਮਰਜ਼ੀ ਆ ਤੇ ਜਿੰਨੀ ਵਾਰੀ ਮਰਜ਼ੀ ਜਾ। ਹੁਣ ਇਹਨਾਂ ਦੇ ਇਸ ਅਵੇਸਲੇਪਨ ਜਿਹੜੀ ਗਲਤੀ ਕੱਲ ਟਰੂਡੋ ਸਾਹਿਬ ਨੇ ਮੰਨੀ ਆ, ਇਸ ਅਵੇਸਲੇਪਨ ਦੇ ਸਾਈਡ ਇਫੈਕਟਸ ਹੋਰ ਕੀ ਨੇ, ਸਾਨੂੰ ਕੀ ਸਹਿਣ ਕਰਨਾ ਪੈ ਰਿਹਾ। ਚੋਰੀ ਚਕਾਰੀ ਉਹ ਵੱਧ ਗਈ, ਡਾਕੇ ਵੱਧ ਗਏ, ਜਿਹੜੇ ਲੋਕ ਉਥੋਂ ਬਿਨਾਂ ਛਾਣਬੀਣ ਕੀਤਿਆਂ ਜਹਾਜ਼ਾਂ ਦੇ ਜਹਾਜ਼ ਭਰ ਕੇ ਇੱਥੇ ਆ ਗਏ, ਜਿਨ੍ਹਾਂ ਦਾ ਪਿਛੋਕੜ ਜਿਹੜਾ ਸੀਗਾ ਜੀ ਉਹ ਉਥੇ ਕ੍ਰਿਮੀਨਲ ਸੀ ਉਹ ਇੱਥੇ ਆ ਗਏ ਔਰ ਉਹਨਾਂ ਨੇ ਆ ਕੇ ਆਪਣੀਆਂ ਉਸ ਆਦਤਾਂ ਦੇ ਮੁਤਾਬਕ ਆਪਣੇ ਕੰਮ ਜਾਰੀ ਰੱਖੇ, ਚਾਹੇ ਉਹ ਐਕਸਟੋਰਸ਼ਨ ਦੀਆਂ ਕਾਲਾਂ ਹੋਣ, ਚਾਹੇ ਧਮਕੀਆਂ ਹੋਣ, ਚਾਹੇ ਫਾਇਰਿੰਗ ਹੋਵੇ, ਚਾਹੇ ਬਦਮਾਸ਼ੀ ਹੋਵੇ, ਚਾਹੇ ਚੋਰੀਆਂ ਹੋਣ, ਚਾਹੇ ਡਾਕੇ ਹੋਣ, ਇਹ ਸਾਰਾ ਜਿਹੜਾ ਮੈਸ ਕ੍ਰੀਏਟ ਹੋਇਆ ਇਹ ਐਸੇ ਵਜ੍ਹਾ ਕਰਕੇ ਹੋਇਆ ਕਿ ਇਹਨਾਂ ਦਾ ਕੰਟਰੋਲ ਜਿਹੜਾ ਸੀ ਉਹ ਇਮੀਗ੍ਰੇਸ਼ਨ ਦੇ ਉੱਪਰ ਨਹੀਂ ਸੀ। ਬਹੁਤ ਸਾਰੇ ਜਿਹੜੇ ਕਲੋ ਪੀ ਜੁਗਾੜੂ ਏਜੰਟ ਸਨ ਜਿਹੜੇ ਕੋਈ ਜਲੰਧਰ ਦਫ਼ਤਰ ਖੋਲ੍ਹ ਕੇ ਬੈਠਾ ਸੀ, ਕੋਈ ਲੁਧਿਆਣੇ ਬੈਠਾ ਸੀ, ਕੋਈ ਪਟਿਆਲੇ ਬੈਠਾ ਸੀ, ਕੋਈ ਚੰਡੀਗੜ੍ਹ ਬੈਠਾ ਸੀ, ਕੋਈ ਮੋਹਾਲੀ ਬੈਠਾ ਸੀ, ਉਹਨਾਂ ਨੂੰ ਖੋਲ੍ਹ ਦਿੱਤੀ, ਉਹਨਾਂ ਨੇ ਇੱਥੇ ਆ ਕੇ ਆਪਣੀਆਂ ਕਾਲਜ ਨੂੰ ਦੁਕਾਨਾਂ ਖੋਲ੍ਹ ਲਈਆਂ, ਧੜਾ ਧੜ ਨੋਟ ਉਹਨਾਂ ਨੇ ਛਾਪੇ, ਉਹਨਾਂ ਨੇ ਪੜ੍ਹਾਈ ਦੇ ਨਾਂ ਦੇ ਉੱਪਰ ਬੱਚੇ ਮੰਗਵਾਏ, ਉਹ ਵੀ ਲੋਕੀ ਲੈਣ ਦੇ ਵੀ ਜਿਹੜੇ ਪੜ੍ਹਨ ਜੋਗੇ ਵਿਚਾਰੇ ਹੈ ਹੀ ਨਹੀਂ ਸੀ। ਫਿਰ ਉਹ ਤੋਂ ਬਾਅਦ ਉਹਨਾਂ ਦੇ ਵਿੱਚੋਂ ਆ ਜਿਹੜੇ ਨਵੇਂ ਅੱਜ ਕੱਲ੍ਹ ਏਜੰਟ ਬਣੇ ਫਿਰਦੇ ਉਹ ਬਣ ਗਏ, ਇਹ ਕੁਝ ਕੁ ਪੁਰਾਣੇ ਵੀ ਨਿਕਲੇ ਜਿਹਨਾਂ ਦਾ ਕਹਿੰਦੇ ਰਿਫਿਊਜੀ ਕੇਸਾਂ ਦਾ ਬੜਾ ਵੱਡਾ ਤਜਰਬਾ, ਉਹਨਾਂ ਨੇ ਫਿਰ ਨਕਲੀ ਕੇਸ ਤਿਆਰ ਕੀਤੇ ਆ, ਨਕਲੀ ਕੇਸ ਤਿਆਰ ਕੀਤੇ। ਹੁਣ ਕਿਉਂਕਿ ਜਦੋਂ ਪਹਿਲਾਂ ਖਾਲਿਸਤਾਨ ਦਾ ਮੁੱਦਾ ਜਿਹੜਾ ਸੀਗਾ ਉਹ ਤਾਂ ਇੱਥੇ ਅਖਬਾਰਾਂ ਦੇ ਵਿੱਚ ਹੀ ਸੀਗਾ ਨਾ, ਜਾਂ ਉਹ ਸਿਰਫ ਕੈਨੇਡਾ ਅਮਰੀਕਾ ਦੇ ਵਿੱਚ ਹੀ ਬਹੁਤਾ ਸੀ, ਪੰਜਾਬ ਦੇ ਵਿੱਚ ਤਾਂ ਕੋਈ ਗੱਲਬਾਤ ਹੈ ਹੀ ਨਹੀਂ ਸੀ। ਔਰ ਉਸ ਨਾਂ ਦੇ ਉੱਪਰ ਜਿਹੜੇ ਕੇਸ ਆ ਉਹ ਕਹਿ ਲਓ ਕਿ ਰਿਫਿਊਜੀ ਕੇਸ ਅਪਲਾਈ ਹੁਣ ਉਹ ਵੀ ਹਟ ਗਿਆ ਸੀ ਕਿਉਂਕਿ ਦੋਵਾਂ ਮੁਲਕਾਂ ਦੇ ਵਿੱਚ ਕੋਈ ਉਹੋ ਜਿਹੀ ਗੱਲਬਾਤ ਹੀ ਹੈ ਨਹੀਂ ਸੀ। ਉਹ ਮੁੱਦਾ ਫੇਰ ਉੱਠਿਆ। ਰਿਫਿਊਜੀ ਕੇਸ ਉਹਨਾਂ ਦੀ ਅਪਲਾਈ ਕਰਾ ਕੇ ਅਤੇ ਉਹਨਾਂ ਦੇ ਹੱਥਾਂ ਦੇ ਵਿੱਚ ਖਾਲਿਸਤਾਨ ਦੇ ਝੰਡੇ ਫੜਾ ਤੇ। ਅਤੇ ਹੁਣ ਗੱਲ ਜਿਹੜੀ ਇੱਥੋਂ ਤੱਕ ਪਹੁੰਚ ਗਈ, ਮੇਨ ਕੀ ਕਿ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਜੋ ਉੱਥੇ ਮੰਦਰ ਦੇ ਵਿੱਚ ਵਾਪਰਿਆ ਜਾਂ ਜੋ ਜੀ ਕੜੱਤਣ ਸੁਸਾਇਟੀ ਦੇ ਵਿੱਚ ਹੈ, ਇਸ ਸਾਰੇ ਕਾਸੇ ਦੀ ਜ਼ਿੰਮੇਵਾਰ ਜਿਹੜੀ ਆਹ ਨੀਤੀ ਜਿੱਤੇ ਕੱਲ੍ਹ ਮਾਫ਼ੀ ਮੰਗ ਕੇ ਗਏ ਨੇ ਟੂਡੋ ਸਾਹਿਬ, ਇਸ ਨੀਤੀ ਦਾ ਸਿੱਧਾ ਸਿੱਧਾ ਅਸਰ ਹੈ। ਸੋ ਇੱਕ ਜਿਹੜੀ ਉਹ ਕਹਾਵਤ ਪਾਉਂਦੇ ਹੁੰਦੇ ਮੁਹਾਵਰਾ ਵੀ, ਆ ਪਛਤਾਏ ਕਿਆ ਹੋਤ ਜਬ ਚਿੜੀਆ ਚੋਗੀ ਖੇਤ, ਇਹ ਹਾਲੇ ਤਾਂ ਹੋਰ ਬਹੁਤ ਕੁਛ ਹੋਣਾ। ਜਿਹੜਾ ਇਹ ਮੈਸ ਕ੍ਰੀਏਟ ਹੋਇਆ, ਜਿਹੜਾ ਇਹ ਗੰਦ ਪਿਆ, ਇਹ ਛੇਤੀ ਕੀਤੇ ਇਕੱਠਾ ਨਹੀਂ ਹੋਣਾ। ਉਹ ਇਕੱਠਾ ਕਰਨ ਦੀ ਕੋਸ਼ਿਸ਼ ਭਾਵੇਂ ਲਿਬਰਲਸ ਕਰਨ ਅਤੇ ਚਾਹੇ ਫਿਰ ਗਾਂ ਜੇ ਕੰਜ਼ਰਵੇਟਿਵ ਆ ਜਾਂਦੇ ਚਾਹੇ ਉਹ ਕਰਨ। ਬਾਰਡਰੋਂ ਪਰਲੇ ਪਾਸੇ ਕੀ ਕੁਛ ਹੋ ਰਿਹਾ ਉਹਦਾ ਸਿੱਧਾ ਪ੍ਰਭਾਵ ਵੀ ਪੈਣਾ। ਹੁਣ ਜਿਹੜੀਆਂ ਅਮਰੀਕਾ ਦੇ ਵਿੱਚ ਇਲੈਕਸ਼ਨ ਹੋਈਆਂ ਨੇ, ਸੋ ਜਿਹੜੀ ਇਮੀਗ੍ਰੇਸ਼ਨ ਦਾ ਮੁੱਦਾ ਅਤੇ ਜਾਂ ਫਿਰ ਜਿਹੜੇ ਇਲੀਗਲ ਲੋਕ ਉੱਥੇ ਰਹਿ ਰਹੇ ਨੇ, ਉਹ ਮੁੱਦਾ ਹਾਵੀ ਰਿਹਾ। ਹੁਣ ਹਾਲੇ ਜਨਵਰੀ ਵਿੱਚ ਜਾ ਕੇ ਤੇ ਟਰੰਪ ਸਾਹਿਬ ਨੇ ਚਾਰਜ ਸੰਭਾਲਣਾ, ਉਸ ਤੋਂ ਬਾਅਦ ਫਿਰ ਉਹਨਾਂ ਦੇ ਆਰਡਰ ਸ਼ੁਰੂ ਹੋਣੇ ਨੇ। ਪਰ ਜਿਹੋ ਜਿਹੇ ਬਿਆਨ ਆ ਰਹੇ ਨੇ ਕਿ ਭਾਈ ਅਸੀਂ ਐਮਰਜੈਂਸੀ ਲਾ ਕੇ ਫੌਜ ਨੂੰ ਕਹਿਣਾ ਕਿ ਜਿੰਨੇ ਇਲੀਗਲ ਨੇ ਇਹਨਾਂ ਨੂੰ ਫੜ ਫੜ ਕੇ ਬਾਹਰ ਮਾਰੋ, ਬਾਹਰ ਭੇਜੋ। ਹੁਣ ਪਿਛਲੇ ਦਿਨੀ ਉਹਨਾਂ ਨੇ ਜਿਹੜਾ ਲਾਰੈਂਸ ਬਿਸ਼ਨੋਈ ਹੋਰਾਂ ਦਾ ਭਰਾ ਅਨਮੋਲ ਬਿਸ਼ਨੋਈ ਫੜਿਆ, ਔਰ ਉਹ ਸਿੱਧੇ ਤੌਰ ਦੇ ਉੱਪਰ ਉਹ ਕਹਿੰਦੇ ਸੀ ਗੱਲਬਾਤ ਜਿਹੜੀ ਸਾਡੀ ਚੱਲ ਰਹੀ ਆ, ਤੇ ਔਰ ਉਹਨਾਂ ਨੇ ਕੋਈ ਬਹੁਤਾ ਲੰਬਾ ਚੌੜਾ ਕੋਈ ਸੋਚਣਾ ਸਾਚਣਾ ਨਹੀਂ, ਡਿਪੋਰਟ ਕਰਨ ਲੱਗਿਆ। ਚੱਲ ਭਾਈ ਹੁਣ ਸਾਡੇ ਇੱਥੇ ਕੀ ਹੁੰਦਾ ਰਿਹਾ, ਸਰਕਾਰ ਜਿਹਦੀ ਮਰਜ਼ੀ ਹੋਵੇ, ਚਾਹੇ ਉਹ ਕੰਜ਼ਰਵੇਟਿਵਜ਼ ਹੋਣ ਅਤੇ ਚਾਹੇ ਲਿਬਰਲ ਹੋਣ, ਜਿਹੜਾ ਕਿਸੇ ਵੀ ਮੁਲਕ ਦੇ ਵਿੱਚ ਕੋਈ ਖਰੂਦ ਪਾ ਕੇ ਆਇਆ, ਸਾਡੇ ਨੇ ਤੇ ਹੀ ਬੜਾ ਕੀਤਾ ਉਹਦਾ, ਕਿਉਂਕਿ ਸਾਡੇ 'ਚ ਇਨਸਾਨੀਅਤ ਹੈ ਹੀ ਬਹੁਤ ਆ। ਔਰ ਜੋ ਨਵੇਂ ਹਾਲਾਤ ਬਣੇ ਨੇ, ਮੈਨੂੰ ਲੱਗ ਰਿਹਾ ਵੀ ਇਹਦੇ ਨਾਲ ਬਹੁਤ ਕੁਝ ਚੇਂਜ ਹੋਵੇਗਾ, ਵਿਦੇਸ਼ ਨੀਤੀ ਵੀ ਚੇਂਜ ਹੋਵੇਗੀ। ਇਹ ਜਿਹੜੇ ਲੋਕ ਜਿਹੜੇ ਇੱਕ ਢੰਗ ਦੇ ਨਾਲ ਕੈਨੇਡਾ ਨੂੰ ਲੁਕਣਗਾਹ ਬਣਾਈ ਬੈਠੇ ਨੇ, ਕੈਨੇਡਾ ਨੂੰ ਇਹਦਾ ਰਵੱਈਆ ਚੇਂਜ ਕਰਨਾ ਚਾਹੀਦਾ, ਔਰ ਚੰਗੀ ਗੱਲ ਹੋਵੇ ਕਿ ਜੋ ਪਿੱਛੇ ਗਲਤੀਆਂ ਕੀਤੀਆਂ ਉਸ ਨੂੰ ਐਡਮਿਟ ਕਰਕੇ ਸਰਕਾਰ ਇਸ ਦੇ ਉੱਪਰ ਵੀ ਆਪਣਾ ਰਵੱਈਆ ਚੇਂਜ ਕਰੇ ਕਿ ਜਿਹੜਾ ਕਿਤੇ ਵੀ ਕਿਸੇ ਦੂਜੇ ਦੇਸ਼ ਦੇ ਵਿੱਚ ਵਾਂਟਡ ਹੈ, ਜੇ ਉਸ ਨੇ ਇੱਥੇ ਆ ਕੇ ਕੋਈ ਗੈਰ ਕਾਨੂੰਨੀ ਕੰਮ ਕੀਤਾ ਉਹਨੂੰ ਸਜ਼ਾ ਮਿਲੇ, ਔਰ ਜਦੋਂ ਉਹਨੂੰ ਸਜ਼ਾ ਉਹਦੀ ਖਤਮ ਹੋ ਜਾਂਦੀ ਆ ਔਰ ਉਸ ਸਜ਼ਾ ਤੋਂ ਬਾਅਦ ਉਹਨੂੰ ਡਿਪੋਰਟ ਕੀਤਾ ਜਾਵੇ। ਸੋ ਉਸਨੂੰ ਡਿਪੋਰਟ ਕੀਤਾ ਜਾਵੇ। ਸੋ ਬਹੁਤ ਚੀਜ਼ਾਂ ਜਿਹੜੀਆਂ ਨੇ ਜਿਹੜੀਆਂ ਪਿਛਲੇ ਤਕਰੀਬਨ ਦੋ ਟਰਮਾਂ ਤੋਂ ਇੱਕ ਢੰਗ ਦੇ ਨਾਲ ਇਗਨੋਰ ਹੀ ਕੀਤੀਆਂ ਜਾ ਰਹੀਆਂ ਸਨ, ਸੋ ਉਹਨਾਂ ਤੇ ਗੌਰ ਕਰਨ ਦੀ ਲੋੜ ਆ, ਉਹਨਾਂ ਨੂੰ ਰੈਕਟੀਫਾਈ ਕਰਨ ਦੀ ਲੋੜ ਆ। ਔਰ ਜੇ ਸਰਕਾਰ ਦੇ ਕੋਲ ਕੋਈ ਅਜਿਹਾ ਸਿਸਟਮ ਹੈ ਨਹੀਂ ਕਿ ਜਿਹਦੇ ਨਾਲ ਸਮਾਜ ਦੇ ਵਿੱਚ ਕੀ ਵਾਪਰ ਰਿਹਾ, ਕਿਹੜੀ ਨੀਤੀ ਦਾ ਸਮਾਜ ਦੇ ਉੱਪਰ ਕੀ ਅਸਰ ਪੈ ਰਿਹਾ, ਜੇ ਉਹ ਮੋਨੀਟਰ ਕਰਨ ਵਾਸਤੇ ਇਹਨਾਂ ਦੇ ਕੋਲ ਸੰਸਥਾਵਾਂ ਹੈ ਨਹੀਂ ਨੇ, ਸੋ ਅਜਿਹੀਆਂ ਸੰਸਥਾਵਾਂ ਜਿਹੜੀਆਂ ਨੇ ਉਹ ਕਾਇਮ ਕੀਤੀਆਂ ਜਾਣੀਆਂ ਚਾਹੀਦੀਆਂ ਨੇ। ਹੁਣ ਸਾਡੇ ਇਹਨਾਂ ਵੱਡੇ ਮੁਲਕਾਂ ਦੇ ਕੋਲ ਦੂਜੇ ਮੁਲਕਾਂ ਦੀ ਸੂਹ ਲਾਉਣ ਵਾਸਤੇ ਤਾਂ ਬੜਾ ਵੱਡਾ ਤੰਤਰ ਹੁੰਦਾ, ਪਰ ਹੈਰਾਨੀ ਦੀ ਗੱਲ ਇਹ ਆ ਵੀ ਆਪਣੇ ਮੁਲਕ ਦੇ ਵਿੱਚ ਕੀ ਹੋ ਰਿਹਾ ਇਹਦੇ ਵਾਸਤੇ ਕੋਈ ਜੰਤਰ ਮੰਤਰ ਤੰਤਰ ਨਹੀਂ, ਤੇ ਐਂਡ ਤੇ ਆ ਕੇ ਪਤਾ ਲੱਗਦਾ ਵੀ ਭਾਈ ਆਹ ਲੈ ਆਹ ਤਾਂ ਕੰਮ ਗਲਤ ਹੋ ਗਿਆ। ਸੋ ਇਸ ਦਾ ਸਮਾਜ ਦੇ ਉੱਪਰ ਬੜਾ ਵੱਡਾ ਅਸਰ ਹੈ ਪੈ ਰਿਹਾ। ਸਰ ਜੀ ਕੀ ਹਾਲ ਨੇ?
ਸਤਿ ਸ੍ਰੀ ਅਕਾਲ ਜੀ, ਠੀਕ ਠਾਕ ਜੀ, ਸਭ
ਕੀ ਹਾਲ ਚਾਲ ਹੈ?
ਬਹੁਤ ਵਧੀਆ ਜੀ, ਬਹੁਤ ਵਧੀਆ ਜੀ। ਪਹਿਲੋਂ ਤਾਂ ਬਾਸ਼ ਪਰਿਵਾਰ ਦੇ ਨਾਲ ਹਮਦਰਦੀ ਉਹਨਾਂ ਨੇ ਮਾਤਾ ਜੀ ਦੇ ਗੁਜਰਨ ਦੀ। ਆਪਣਾ ਇਮੀਗ੍ਰੇਸ਼ਨ ਦੀ ਗੱਲ ਕਰ ਰਹੇ ਤੁਸੀਂ, ਹਾਂਜੀ, ਇਹਦੇ ਵਿੱਚ ਇਹ ਆ ਵੀ ਅਮਰੀਕਾ ਦੇ ਵਿੱਚ ਤੇ ਦੇਖੋ ਡੋਨਲਡ ਟਰੰਪ ਦਾ ਪਹਿਲੋ ਦਬਕਾ ਵਜਿਆ, ਪਹਿਲੋ ਤਾਂ ਅੱਧਾ ਕੁ ਤਾਂ ਉਹ ਕੰਮ ਕਰ ਜਾਂਦਾ ਹਾਂਜੀ, ਜਿਹੜੀ ਉਹ ਟ੍ਰੇਲ ਪਿੱਛੋਂ ਆ ਰਹੀ ਹੁੰਦੀ ਨਾ ਲੋਕਾਂ ਦੀ ਕਾਫਲਾ ਉਹਦੇ ਚ ਠੱਲ। ਦੂਜੀ ਗੱਲ ਇਹ ਇੱਥੇ ਜਿੱਦਾਂ ਤੁਸੀਂ ਕਹਿੰਦੇ ਨਾ, ਜਦੋਂ ਤੱਕ ਇਸ ਦਾ ਹੱਲ ਨਹੀਂ ਕੱਢਿਆ ਜਾਂਦਾ ਕੱਢਣਾ ਹੀ ਪੈਣਾ। ਇਮੀਗ੍ਰੇਸ਼ਨ ਜਿਹੜੀ ਆ ਕ੍ਰਿਮੀਨਲ ਲੁਕੀ ਆ ਕੇ ਵੜੀ ਜਾਂਦੇ ਵਿੱਚ ਬਹੁਤ ਜ਼ਿਆਦਾ ਉਹਨਾਂ ਦੇ ਵਿੱਚ ਲੁਕ ਲੁਕ ਕੇ। ਹੁਣ ਅਮੈਰੀਕਾ ਦੇ ਵਿੱਚ ਕੋਈ ਏਦਾਂ ਨਹੀਂ ਸੀ ਕੇਅਰ ਕਰਦਾ ਜੀ, 25-30 ਸਾਲੀ 2 ਮਿਲੀਅਨ ਬੰਦਾ ਆ ਵੀ ਵੜਿਆ ਉਹਨਾਂ ਨੂੰ ਲੀਗਲਾਈਜ਼ ਕਰਤਾ ਜਾਂਦਾ ਸੀ। ਹੁਣ ਉਹਦੇ ਥੱਲੇ ਬਹੁਤ ਕ੍ਰਿਮੀਨਲ ਲੋਕੀ ਆਉਣੇ ਸ਼ੁਰੂ ਹੋ ਗਏ, ਸਾਡੇ ਇੱਥੇ ਥੋੜੇ ਕ੍ਰਿਮੀਨਲ ਵਾੜੇ ਗਏ ਆ। ਹਾਂਜੀ, ਅੱਛਾ ਇੱਕ ਮੈਂ ਛੋਟੀ ਜਿਹੀ ਗੱਲ ਕਰਨਾ ਚਾਹੁੰਦਾ, ਜਿਹਨਾਂ ਨੇ ਖਾਲਿਸਤਾਨ ਦਾ ਰੌਲਾ ਪਾਇਆ ਹੋਇਆ। ਜਦੋਂ ਮੈਂ ਇੰਡੀਆ ਛੱਡਦਾ 1979 ਚ, ਸਾਨੂੰ ਪਤਾ ਹੀ ਨਹੀਂ ਸੀ, ਕਦੇ ਸੁਣਿਆ ਹੀ ਨਹੀਂ ਸੀ ਨਾ, ਮੈਂ ਪਹਿਲੀ ਵਾਰ ਜਰਮਨੀ ਚ ਸੁਣਿਆ ਖਾਲਿਸਤਾਨ, ਮੈਨੂੰ ਬੜਾ ਗੁੱਸਾ ਚੜਿਆ, ਮੈਂ ਨਾਜ ਵਜਾ ਰੱਖ ਲਿਆ। ਹਾਂਜੀ, ਚਲੋ ਵੱਖਰੀ ਗੱਲ, ਇਹ ਸਾਡੀ ਗਵਰਨਮੈਂਟ ਜਿਹੜੀ ਬੇਵਕੂਫ ਗਵਰਨਮੈਂਟ ਹੈ ਨਾ, ਉਹਨੇ ਆਪ ਇਹਨੂੰ ਉਛਾਲ ਉਛਾਲ ਕੇ ਨਾਂ ਨੂੰ, ਇਹਨਾਂ ਨੇ ਸੋਚਿਆ ਕਿ ਇਹਨੂੰ ਅਸੀਂ ਇਲੈਕਸ਼ਨ ਦਾ ਮੁੱਦਾ ਬਣਾਵਾਂਗੇ। ਉਹ ਕਹਿੰਦੇ ਨਾ ਫਾਇਰ ਦੇ
ਨਾਲ
ਤੁਹਾਡਾ ਹੱਥ ਸਾੜੀ ਜਾਂਦਾ।
ਹਾਂਜੀ,
ਹੁਣ ਇਹ ਖਾਲਿਸਤਾਨ ਦਾ ਰੌਲਾ ਪਾਉਣ ਨਾਲ ਜਿਹੜੇ ਬੰਦੇ ਇੱਥੇ ਆਪਣੇ ਸਿੱਖ ਸਟੂਡੈਂਟ, ਉਹਨਾਂ ਨੂੰ ਤਾਂ ਹੋਊਗਾ ਬਹੁਤ ਫਾਇਦਾ। ਜਿਹੜੇ ਇਲੀਗਲ ਹੋ ਗਏ ਨਾਲ ਹੀ ਆਪਣਾ ਰਿਫਿਊਜੀ ਕੇਸ ਅਪਲਾਈ ਕਰੋ, ਉਹਨਾਂ ਦੇ ਪਾਸ ਹੋਣ ਦੇ ਪੱਕੇ ਚਾਂਸ ਹੈ। ਭਾਵੇਂ ਕੋਈ ਵਿਜ਼ਟਰ ਵੀ ਆ ਗਿਆ, ਉਹਨਾਂ ਨੇ ਕਹਿਣਾ ਦੇਖੋ ਤੁਹਾਡੇ ਸਾਹਮਣੇ ਆਹ ਕਰ ਰਹੀ ਹੈ ਖਾਲਿਸਤਾਨੀ। ਹਾਂਜੀ, ਤੇ ਦੂਜੇ ਪਾਸੇ ਇਹਨਾਂ ਨੇ ਆਪ ਸਪੋਂਸਰ ਕਰਕੇ ਜਿਹੜੇ ਗੈਂਗਸਟਰ ਭੇਜੇ ਵਿੱਚੋਂ। ਹੁਣ ਡੋਨਲਡ ਟਰੰਪ ਕਹਿੰਦਾ ਸੀਗਾ ਵੈਨਜ਼ੂਏਲਾ ਦੇ ਵਿੱਚ ਇਹਨਾਂ ਦੀ CIA ਦੇ ਸਾਰੇ ਕੰਟੈਕਟ ਹੁੰਦੇ, ਉਹ ਪਤਾ ਕੀ ਕਰਦੇ, ਜੇਲਾਂ ਦੇ ਵਿੱਚੋਂ ਲੋਕਾਂ ਨੂੰ ਕੱਢ ਦਿੰਦੇ, ਭੱਜ ਜਾਓ ਇੱਥੋਂ, ਉਧਰ ਜਾ ਵੜੋ, ਉੱਥੇ ਜਾ ਕੇ ਕ੍ਰਿਮੀਨਲ ਕੰਮ ਕਰਵਾ।
ਹਾਂਜੀ,
ਇਹੋ ਜਿਹੇ ਕੇਸ ਉਹਨਾਂ ਨੇ ਫੜੇ, ਜਦੋਂ ਫੜੇ ਕਿਸੇ ਕੋਲ ਮਰਡਰ ਹੋ ਗਿਆ, ਕਿਸੇ ਰਾਬਰੀ ਹੋ ਗਈ, ਪਤਾ ਲੱਗ ਗਿਆ ਜੀ ਵੈਨਜ਼ੂਏਲਨ ਸੀਗੇ ਪਿੱਛੋਂ ਤੇ ਇਲੀਗਲ, ਉਹਨਾਂ ਦੀ ਜਦੋਂ ਪੁੱਛਤਾਛ ਹੁੰਦੀ ਉਹ ਦੱਸ ਦਿੰਦੇ ਆ ਵੀ ਅਸੀਂ ਇਲੀਗਲ ਆਏ ਹਾਂ, ਤੇ ਮਤਲਬ ਅਸੀਂ ਸਮਝਦੇ ਵੀ ਇੱਥੇ ਕੋਈ ਪੁੱਛ ਰਿਹਾ ਹੀ ਨਹੀਂ ਗਾ, ਜਿਹੜਾ ਮਰਜ਼ੀ ਕ੍ਰਾਈਮ ਕਰੀ ਜਾਓ। ਹਾਂਜੀ, ਇਸ ਚੀਜ਼ ਨੂੰ ਜਿਹੜਾ ਠੱਲ ਪੈਣਾ, ਜਿਹੜੀ ਹੁਣ ਇਲੈਕਸ਼ਨ ਇਸੇ ਬੇਸ ਤੇ, ਯੂਰਪੀਅਨ ਕੰਟਰੀਆਂ ਦੇ ਵਿੱਚ ਕਦੇ ਕਿਸੇ ਨੇ ਇਹ ਨਹੀਂ ਸੋਚਿਆ ਵੀ ਜਿਹੜੀ ਸਾਡੀ ਅਗਲੀ ਇਲੈਕਸ਼ਨ ਹੈ ਇਹਦਾ ਬੇਸ ਹੋਊਗਾ ਇਮੀਗ੍ਰੇਸ਼ਨ, ਨੰਬਰ 1 ਅਬਵ ਇਕਾਨਮੀ। ਹੁਣ ਇਕਾਨਮੀ ਦੇ ਉੱਤੇ ਜਿਹੜੀ ਇਮੀਗ੍ਰੇਸ਼ਨ ਦਾ ਮੁੱਦਾ ਚੱਲੀ ਗਿਆ, ਕਿਉਂਕਿ ਵੇਖੋ ਇਹਨਾਂ ਮੁਲਕਾਂ ਦੇ ਵਿੱਚ ਕੋਟਾ ਹੁੰਦਾ, ਕੁਛ ਇਹਨਾਂ ਦੀ ਜਨਰੋਸਿਟੀ ਵੀ ਸੀਗੀ, ਕੁਛ ਇਮੀਗ੍ਰੇਸ਼ਨ ਮੁਲਕ ਵੀ ਆ, ਤੇ ਉਸ ਹਿਸਾਬ ਨਾਲ ਲੋਕਾਂ ਨੂੰ ਲਿਆਇਆ ਜਾਂਦਾ। ਤੇ ਜਦੋਂ ਤੁਸੀਂ ਫਲੱਡ ਗੇਟ ਖੋਲਦੇ ਹੋ ਇੱਕਦਮ, ਉੱਥੇ ਤਾਂ ਇੰਡੀਆ ਦਾ ਰੌਲਾ ਪਾਉਂਦੀ, ਕੈਨੇਡਾ ਖੁੱਲ ਗਿਆ, ਕੈਨੇਡਾ ਖੁੱਲ ਗਿਆ, ਲਾਲਾ ਲਾਲਾ ਹੋਣ ਲੱਗ ਪੈਂਦੀ ਆ, ਪੈਸੇ ਦਾ ਆਦਾਨ ਪ੍ਰਦਾਨ ਹੋਣ ਲੱਗ ਪੈਂਦਾ, ਬੰਦੇ ਗੰਢੇ ਜਾਂਦੇ ਆ, ਤੇ ਉਹ ਜਿਹੜੀ ਆਪਣੀ ਟ੍ਰੇਲ ਸ਼ੁਰੂ ਹੋ ਜਾਂਦੀ ਇਮੀਗ੍ਰੇਸ਼ਨ ਦੀ। ਇਹਨੂੰ ਸੋਲਵ ਕਰਨਾ ਜਿਹੜਾ ਆ, ਮੈਨੂੰ ਲੱਗਦਾ ਨੀ ਨਾ ਤਾਂ ਟਰੂਡੋ ਸਾਹਿਬ ਕਰ ਸਕਦੇ, ਨਾ ਹੀ ਆਉਣ ਵਾਲੀ ਗਵਰਨਮੈਂਟ ਦੇ ਹੱਥ ਵਿੱਚ,
ਆਉਣ ਵਾਲੀ
ਇਹਦੇ ਬਾਰੇ ਗੱਲ ਹੀ ਨੀ ਕਰਦੇ।
ਹਾਂ, ਸਭ ਤੋਂ ਵੱਡੀ ਫਿਕਰ ਵਾਲੀ ਗੱਲ ਇਹ ਆ ਕਿ ਉਹ ਸਿਰਫ ਇਸ ਆਸ ਤੇ ਬੈਠੇ ਲੱਗਦੇ ਆ ਵੀ ਕਿਉਂਕਿ ਟਰੂਡੋ ਨੇ ਹਰ ਜਾਣਾ ਇਸ ਕਰਕੇ ਅਸੀਂ ਜੱਜਣਾ, ਔਰ ਉਹ ਜਿੰਨੇ ਸੀਰੀਅਸ ਇਸ਼ੂਜ਼ ਨੇ ਉਹਨਾਂ ਦੇ ਪਤੰਦਰ ਜਵਾਨ ਹੀ ਨਹੀਂ ਖੋਲਦੇ, ਔਰ ਕੋਈ ਪਾਲਿਸੀ ਤਾਂ ਦੱਸਣ ਇੱਕ ਢੰਗ ਦੇ ਨਾਲ। ਲੋਕਾਂ ਦੇ ਮਨ ਦੇ ਵਿੱਚ ਡਰ ਹੁਣ ਇਹੀ ਆ ਵੀ ਇੱਕ ਜੇ ਮੰਨ ਲਓ ਕੰਜ਼ਰਵੇਟਿਵ ਆ ਵੀ ਗਏ, ਗੰਜੀ ਗਈ ਤਲਾਕਣ ਆਈ ਟੱਬਰ ਉਡੋ ਕੇਡਾ, ਵੀ ਉਹਨਾਂ ਨੇ ਆ ਕੇ ਜੇ ਕੁਛ ਕਰਨਾ ਹੀ ਨਹੀਂ ਤੇ ਫਿਰ ਉਹਨਾਂ ਨੂੰ ਲਿਆਉਣ ਦਾ ਕੀ ਫਾਇਦਾ।
ਰਾਣਾ ਜੀ, ਜਿਹੜੀ ਉਹਨਾਂ ਦੀ ਐਡ ਇਸ ਵੇਲੇ ਚੱਲ ਰਹੀ ਆ, ਸਾਲ ਹਜੇ ਇਲੈਕਸ਼ਨ ਹੋਏ, ਉਹ ਲੱਗਦੀ ਤਾਂ ਜਿਹੜੀ ਹੈਗੀ ਆਪਣੇ ਸਕੂਲ ਦੇ ਪੰਜਵੀਂ ਛੇਵੀਂ ਚ ਪੜ੍ਹਨ ਵਾਲੇ ਨਿਆਣਿਆਂ ਵਾਸਤੇ ਹੁੰਦੀ, ਸਿਆਣੇ ਵਾਲੀ ਤਾਂ ਐਡ ਹੀ
ਨਹੀਂ।
ਸਿਆਣਾ ਪਤਾ ਨਾ ਪੁੱਛੇ ਵੀ ਇਹਦਾ ਮਤਲਬ ਕੀ ਆ, ਸਾਨੂੰ ਦੱਸੋ ਮਾੜਾ ਜਿਹਾ ਕੀ ਪ੍ਰੋਮਿਸ ਕਰ ਰਿਹਾ ਤੁਸੀਂ ਪਬਲਿਕ ਨਾਲ। ਸੋ ਇੱਥੇ ਕਈ ਕੁਛ ਫਿਕਸ ਹੋਣ ਵਾਲਾ ਆ, ਪਰ ਐਟਲੀਸਟ ਇੱਥੋਂ ਸ਼ੁਰੂਆਤ ਹੋਣੀ ਚਾਹੀਦੀ। ਜਿਵੇਂ ਡੋਨਲਡ ਟਰੰਪ ਨੇ ਕਿਹਾ, ਉਹ ਜੀ ਕਹਿੰਦੇ ਸਾਰੇ ਕੱਢ ਦੇਣੇ, ਉਹ ਕਹਿੰਦਾ ਜਿਹੜੇ ਸਭ ਤੋਂ ਵੱਡੇ ਕ੍ਰਿਮੀਨਲ ਆ ਜੀ, ਪਹਿਲੇ ਉਹਨਾਂ ਨੇ ਹੱਥ ਪਾਉਣਾ, ਉੱਥੇ ਥੱਲੇ ਅਸੀਂ ਲੈ ਕੇ ਆਉਣਾ। ਹੋ ਸਕਦਾ ਅੱਧੇ ਬੰਦਿਆਂ ਤੋਂ ਜ਼ਿਆਦਾ ਜਿਹੜੇ ਨਾ ਇਲੀਗਲ ਜਾਣਦੇ ਬੁੱਝਦੇ ਹੋਏ ਵੀ ਉਹਨਾਂ ਨੂੰ ਲੀਗਲ ਸਟੈਟਸ ਦੇ ਦਿੱਤਾ ਜਾਊਗਾ ਕਿ ਜੇ ਉਹਨਾਂ ਦਾ ਰਿਕਾਰਡ ਕਲੀਨ ਆ, ਉਹ ਕੰਮ ਕਰਦੇ ਆ, ਇਸ ਵਾਸਤੇ ਆਏ ਆ, ਤੇ ਉਹਨਾਂ ਨੂੰ ਕੰਪੈਸ਼ਨਲ ਬੇਸ ਤੇ ਮੈਂ ਹਮੇਸ਼ਾ ਇਮੀਗ੍ਰੇਸ਼ਨ ਦੇ ਦਿੰਦਾ, ਇੱਥੇ ਵੀ ਕਰਦੇ ਆ। ਸੋ ਇਹ ਗੱਲ ਹੈਗੀ ਕ੍ਰਿਮੀਨਲ ਜਿਹੜੇ ਐਲੀਮੈਂਟ ਵਿੱਚ ਵੜੇ ਹੋਏ ਆ, ਉਹ ਇਹਨਾਂ ਦੇ ਪਿੱਛੇ ਸਰਕਾਰਾਂ ਆ, ਇਹਦੇ ਪਿੱਛੇ ਸਿੱਧਾ ਮੈਂ ਕਹਿੰਦਾ ਅਮੈਰੀਕਾ ਦੇ ਵਿੱਚ ਕਿਊਬਾ ਹੋ ਗਿਆ, ਵੈਨਜ਼ੂਏਲਾ ਹੋ ਗਿਆ, ਹੋਰ ਜਿਹੜੇ ਕ੍ਰਿਮੀਨਲ ਮੁਲਕ ਆ, ਚਾਈਨਾ ਹੋ ਗਿਆ, ਉਹ ਆਪਣੇ ਕ੍ਰਿਮੀਨਲ ਵਾੜੀ ਜਾਂਦੇ, ਤੇ ਸਾਡੇ ਇੱਥੇ ਇੰਡੀਅਨ ਗਵਰਨਮੈਂਟ ਨੇ ਕ੍ਰਿਮੀਨਲ ਵਾੜਿਆ, ਮੈਨੂੰ ਕੋਈ ਹੈਜੀਟੇਸ਼ਨ ਇਸ ਕਹਿਣ ਦੇ ਵਿੱਚ, ਉਹ ਇਸ ਗੱਲ ਦੇ ਵਿੱਚ ਬਿਲਕੁਲ ਇਹਦੇ ਪਿੱਛੇ ਆ, ਔਰ ਉਹ ਕਹਿ ਤਾਂ ਰਹੇ ਲਿਆਓ ਜੀ ਲਿਆਓ ਜੀ ਹੋਰ ਇਹੋ ਜਿਹੇ ਕੰਮ ਕਰੋ, ਪਰ ਇਹ ਆਪਣੇ ਪੈਰ ਤੇ ਕੁਹਾੜੀ ਮਾਰਨਾ ਤੇ ਇਹਨਾਂ ਦਾ ਪਤਾ ਨੀ ਇੱਕ ਕਿਸ ਵੀ ਬਣ ਗਿਆ। ਹੁਣ ਦੇਖੋ ਇਹਨਾਂ ਨੇ ਆਪਣੇ ਆਪ ਪੈਰਾਂ ਤੇ ਕੁਹਾੜੀ ਫਿਰ ਮਾਰਨੀ ਆ, ਤੇ ਮੁਸ਼ਕਲ ਆਉਣ ਵਾਲੇ ਸਮੇਂ ਵਿੱਚ ਜਿਹੜੇ ਇੰਡੀਅਨ ਪੱਖੀ ਆ ਉਹਨਾਂ ਨੂੰ ਜ਼ਿਆਦਾ ਹੋਣੀ ਇਮੀਗ੍ਰੇਸ਼ਨ ਦੀ, ਤੇ ਜਿਹੜੇ ਦੂਜੇ ਜਿਹਨਾਂ ਨੇ ਖਾਸ ਤੌਰ ਕਦੇ ਸੁਣਿਆ ਵੀ ਨਹੀਂ ਸੀ, ਉਹਨਾਂ ਦੇ ਇੱਥੇ ਰਿਫਿਊਜੀ ਕੇਸ ਦੇ ਪੱਤੇ ਹੋ ਜਾਣੇ ਆਉਣ ਵਾਲੇ ਟਾਈਮ ਦੇ ਵਿੱਚ।
ਮਿਹਰਬਾਨੀ ਜੀ, ਮਿਹਰਬਾਨੀ। ਅਸਲ ਵਿੱਚ ਨਾ ਇਹ ਪੈਰ ਤੇ ਕੁਹਾੜੀ ਨਹੀਂ ਮਾਰਦੇ, ਇਹ ਤਾਂ ਪਹਿਲਾਂ ਕੁਹਾੜੀ ਲੱਭਦੇ ਕਿੱਥੇ ਪਈ ਆ, ਫਿਰ ਉਹ ਚ ਜਾ ਕੇ ਪੈਰ ਮਾਰਦੇ ਆ। ਹੁਣ ਕੀ ਆ ਕਿ ਇਹਦੇ ਸਾਈਡ ਇਫੈਕਟ ਜਿਹੜੇ ਆ ਹੁਣ ਤੁਹਾਨੂੰ ਹੌਲੀ 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 ਪਤਾ ਲੱਗਣਗੇ ਵੀ ਇਹ ਕੇਸ ਭਾ ਗੱਲ ਜਿਹੜੀ ਆ ਉਹ ਜਾਂਦੀ ਕਿੱਧਰ ਨੂੰ। ਸਿਰਫ ਇੱਕ ਗੱਲ ਜਿਹੜੀ ਆ ਉਹ ਜਿਹੜੀ ਇਮੀਗ੍ਰੇਸ਼ਨ ਮਿਨਿਸਟਰ ਦੀ ਚੰਗੀ ਲੱਗੀ ਆ ਕਿ ਜਿਹੜੇ ਬੰਦੇ ਇੱਥੇ ਨੇ ਉਹਨਾਂ ਨੂੰ ਅਸੀਂ ਪਹਿਲ ਦਿਆਂਗੇ PR ਵਾਸਤੇ। ਔਰ ਉਹਨਾਂ ਚੀਜ਼ਾਂ ਦਾ ਜਿਹੜਾ ਜੀ ਇੱਕ ਢੰਗ ਦੇ ਨਾਲ ਗਲਤ ਫਾਇਦਾ ਲਿਆ ਗਿਆ ਵੀ ਇੱਥੇ ਕਿਹੜਾ ਪੁੱਛਦਾ ਜੀ ਜੋ ਮਰਜ਼ੀ ਕਰੀ ਚੱਲੋ ਨਹੀਂ ਜਿਹੜਾ ਇੱਕ ਵਾਰੀ ਕੰਪਿਊਟਰ ਚ ਪੈ ਗਿਆ ਉਹ ਹੱਥ ਲਾਲਾ ਦੇਖੂ ਹੁਣ ਕੀ ਆ ਕਿ ਇਸ ਜਿਹੜੇ ਬੰਦੇ ਇੱਥੋਂ ਹੁਣ ਡਿਪੋਰਟ ਹੋ ਕੇ ਬਾਹਰ ਜਾਣੇ ਵੀ ਨੇ ਸਭ ਤੋਂ ਪਹਿਲਾਂ ਹਿੱਟ ਲਿਸਟ ਤੇ ਕੌਣ ਆਉਣੇ ਨੇ ਜਿਹੜੇ ਕੰਪਿਊਟਰ ਚ ਪੈ ਗਏ ਨੇ ਜਿਹੜੇ ਬੰਦਿਆਂ ਦਾ ਇੱਥੇ ਰੈਕਡ ਬਣ ਗਿਆ ਜਿਹੜੇ ਬੰਦੇ ਇੱਥੇ ਖਰੂਦੀ ਹੋਣ ਦਾ ਉਹਨਾਂ ਤੇ ਲੇਬਲ ਲੱਗ ਗਿਆ ਔਰ ਉਹ ਸਿਸਟਮ ਦੇ ਕੰਪਿਊਟਰ ਚ ਪੈ ਗਿਆ ਉਹ ਭੁੱਲ ਜਾਣ ਮਰੂੰਡੇ ਵਾਲੇ ਭਾਈ ਨੂੰ ਉਹ ਨਹੀਂ ਇਹਨਾਂ ਨੇ ਪੱਕੇ ਪੁੱਕੇ ਕਰਨੇ ਹਾਂ ਜਿਹੜੇ ਸਾਊ ਨੇ ਉਹ ਵੱਖ ਵੱਖ ਢੰਗ ਤਰੀਕੇ ਵਰਤ ਕੇ ਇੱਥੇ ਆਪਣਾ ਪੈਰ ਨੌਂ ਫਸਾ ਲੈਣਗੇ ਤੇ ਹੁਣ ਜਿਹੜੇ ਕਹਿ ਲਓ ਵੀ ਜਿਹੜੇ ਆਰਗੇਨਾਈਜ਼ ਕ੍ਰਾਈਮ ਕਰਦੇ ਆਏ ਨੇ ਉੱਥੋਂ ਤੋਂ ਇਹਨਾਂ ਮੁਲਕਾਂ ਦੇ ਵਿੱਚ ਆ ਗਏ ਨੇ ਹੁਣ ਜੇ ਤਾਂ ਉਹ ਬੰਦੇ ਬਣ ਕੇ ਚੁੱਪ ਚਪੀਤੇ ਆਪਣੇ ਕੰਮੀ ਧੰਦੀ ਲੱਗ ਜਾਂਦੇ ਨੇ ਬਸ਼ਰਤੇ ਕਿ ਹਾਲੇ ਉਹਨਾਂ ਦਾ ਸਿਸਟਮ ਦੇ ਵਿੱਚ ਕਿਤੇ ਨਾਂ ਨਹੀਂ ਪਿਆ ਤੇ ਉਹ ਕਹਿ ਲਓ ਕਿ ਬਚ ਬਚਾ ਹੋ ਸਕਦਾ ਤੇ ਜਿਹੜਾ ਜਿਹੜਾ ਦਾ ਵੀ ਚਾਹੇ ਉਹ ਉਥੋਂ ਜਿੱਦਾਂ ਦੀ ਮਰਜ਼ੀ ਰੁਚੀਆਂ ਲੈ ਕੇ ਆਏ ਹੋਣ ਜਿਹਨਾਂ ਦਾ ਨਾਂ ਕੰਪਿਊਟਰ ਚ ਪੈ ਗਿਆ ਉਹਨਾਂ ਦੇ ਲਈ ਕੰਮ ਔਖਾ ਕੰਮ ਆ ਤੇ ਹੁਣ ਇਹਨਾਂ ਨੇ ਜਿਸ ਢੰਗ ਦੇ ਨਾਲ ਟੂਟੀ ਕੱਸ ਦਿੱਤੀ ਆ ਸੋ ਉਹਦਾ ਖਮਿਆਜ਼ਾ ਜਿਹੜਾ ਜੀ ਉਹ ਜਿਹੜੇ ਬੰਦੇ ਜਾਇਜ਼ ਵੀ ਸੀਗੇ ਉਹਨਾਂ ਨੂੰ ਵੀ ਭੁਗਤਣਾ ਪੈਣਾ ਬਿਨਾਂ ਸ਼ੱਕ ਭੁਗਤਣਾ ਪੈਣਾ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ ਰਾਣਾ ਜੀ ਕੀ ਹਾਲ ਚਾਲ
ਬਸ ਵਧੀਆ ਵਧੀਆ ਤੁਸੀਂ ਸੁਣਾਓ
ਰਾਣਾ ਜੀ ਮੈਂ ਚੰਗੀ ਤਰ੍ਹਾਂ ਗੱਲ ਸੁਣੀ ਕੱਲ ਦੀ ਇਹ ਨਿਊਜ਼ ਵੀ ਦੂਰੋਂ ਦੀ ਸੁਣੀ ਸ਼ਾਸਤਰੀ ਜੀ ਮੈਂ ਇਹ ਗੱਲ ਪੁੱਛਾਂ ਜਿਹੜੇ ਨਿਆਣੇ ਹੁਣ ਇਸ ਵੇਲੇ ਇੱਥੇ ਹੈਗੇ ਆ ਜਿਨ੍ਹਾਂ ਦੇ ਦੋ ਸਾਲ ਉਹਨਾਂ ਨੇ ਪੜ੍ਹਾਈ ਵੀ ਕਰ ਲਈ ਤੇ ਤਿੰਨ ਸਾਲ ਵਰਕ ਪਰਮਿਟ ਤੇ ਵੀ ਕੰਮ ਕਰ ਲਿਆ ਤੇ ਆਸੇ ਪਾਸੇ ਰਫਿਊਜੀ ਆਉਂਦੇ ਕੰਧ ਕਰਦੇ ਕਿਸੇ ਵੀ ਤਰ੍ਹਾਂ ਆਉਂਦੇ ਆ ਉਹਨਾਂ ਦੇ ਨਾਲੋਂ ਤਾਂ ਇਹ ਇਮੀਗ੍ਰੈਂਟ ਚੰਗੇ ਹੀ ਹੈਗੇ ਆ ਕਦੇ
ਜੀ ਨਹੀਂ ਦਰਅਸਲ ਜਿਹੜੇ ਰਿਫਿਊਜੀ ਆ ਨਾ ਜੀ ਜਿਹੜੇ ਕੈਨੇਡਾ ਦੀ ਇੱਕ ਆਪਣੀ ਪਾਲਿਸੀ ਰਹੀ ਆ ਕਿ ਉਹ ਜਿਹੜੀ ਲੇਬਰ ਆ ਚਾਹੇ ਉਹਦੇ ਸਕਿਲਡ ਵਰਕਰ ਆ ਉਹ ਲੈ ਕੇ ਆਉਂਦੇ ਆ ਫਿਰ ਆਹ ਸਟੂਡੈਂਟ ਸੀਗੇ ਜੀ ਸਟੂਡੈਂਟ ਦੇ ਵਿੱਚ ਮੇਰੀ ਗੱਲ ਸੁਣੋ ਜੀ ਮੈਂ ਥੋੜਾ ਜਿਹਾ ਗੱਲ ਕਰਦੇ ਜੀ ਕਿ ਜਿਹੜੇ ਰਿਫਿਊਜੀ ਆ ਜਿਹੜੇ ਜਿਹੜੇ ਮੁਲਕਾਂ ਦੇ ਵਿੱਚ ਕ੍ਰਾਈਸਿਸ ਚੱਲ ਰਿਹਾ ਆ ਉਥੋਂ ਇਹ ਹਰ ਸਾਲ ਲੈ ਕੇ ਇੱਥੇ ਆਉਂਦੇ ਆ ਉਹ ਕੈਨੇਡਾ ਦੀ ਜਿਹੜੀ ਉਦਾਰ ਨੀਤੀ ਰਹੀ ਆ ਹਾਂਜੀ ਹੁਣ ਤੁਸੀਂ ਗੱਲ ਕਰੋ ਜੀ ਆਪਣੀ
ਹਾਂਜੀ ਮੇਰਾ ਅਗਲਾ ਕੁਐਸਚਨ ਇਹ ਆ ਅਗਰ ਜੇ ਇਹਨਾਂ ਨੂੰ ਅੱਜ ਦੂਡੋ ਕਹਿ ਲਵੇ ਤੇ ਲੈਵੇ ਜਿਨ੍ਹਾਂ ਦੇ ਦੋ ਸਾਲ ਜਾਂ ਤਿੰਨ ਸਾਲ ਵਰਕ ਪਰਮਿਟ ਆ ਜਿਨ੍ਹਾਂ ਨੇ ਇੰਨੇ ਲੱਗ ਗਏ ਹੈਗੇ ਆ ਤੇ ਉਸ ਉਹਨਾਂ ਦੀ ਪੀ ਆਰ ਲਈ ਅਪਲਾਈ ਕਰ ਦੇਣ ਤੇ ਕੈਨੇਡਾ ਨੂੰ ਕਿਤੇ ਕਿੰਨਾ ਕੁ ਨੁਕਸਾਨ ਹੋਣ ਵਾਲਾ ਉਹਦਾ
ਹਾਂਜੀ ਉਹ ਤੁਹਾਨੂੰ ਦੇਖੋ ਰਿਅਲਿਸਟਿਕਲੀ ਕੀ ਆ ਕਿ ਇਹ ਜਾ ਹੋਣਾ ਆ ਜਿਹੜੇ ਬੰਦਿਆਂ ਦਾ ਕੋਈ ਰਿਕਾਰਡ ਬਣ ਗਿਆ ਉਹ ਬੰਦੇ ਤੇ ਇੱਥੇ ਨਹੀਂ ਹੋਣੇ ਪੱਕੇ
ਦੂਜਾ ਚਾਹੀਦਾ ਵੀ ਹੈ ਚਾਹੀਦਾ ਵੀ ਹੈ
ਦੂਜੀ ਇੱਕ ਚੀਜ਼ ਹੋਰ ਆ ਜੀ
ਹਾਂਜੀ
ਜਦੋਂ ਇਲੈਕਸ਼ਨਾਂ ਦਾ ਲਾਗਾ ਹੁੰਦਾ ਨਾ ਪਹਿਲੀਆਂ ਦੇ ਵਿੱਚ ਕੀ ਹੁੰਦਾ ਸੀ ਕਿ ਅਸੀਂ ਚਾਹੁੰਦੇ ਹੁੰਦੇ ਸੀ ਵੀ ਵੱਧ ਤੋਂ ਵੱਧ ਇਮੀਗ੍ਰੇਸ਼ਨ ਹੋਵੇ ਤੇ ਸਾਡੇ ਜਿਹੜੇ ਸਗੇ ਸਬੰਧੀ ਉਥੋਂ ਵਾਲੇ ਇੱਥੇ ਨੂੰ ਆਉਣ ਤੇ ਉਦੋਂ ਸਰਕਾਰਾਂ ਇਹੋ ਜਿਹੀ ਨੀਤੀ ਜਿਹੜੀ ਸੀ ਉਹ ਘੜਦੀਆਂ ਹੁੰਦੀਆਂ ਸੀ ਜਾਂ ਇਹੋ ਜਿਹਾ ਪ੍ਰਚਾਰ ਕਰਦੇ ਹੁੰਦੇ ਵੀ ਜਦੋਂ ਸਾਡੀ ਸਰਕਾਰ ਆ ਗਈ ਤੇ ਅਸੀਂ ਇਮੀਗ੍ਰੇਸ਼ਨ ਜਿਹੜੀ ਆ ਸੌਖੀ ਕਰ ਦਿਆਂਗੇ ਹੁਣ ਹਾਲਾਤ ਇਹੋ ਜਿਹਾ ਬਣ ਗਏ ਨੇ ਵੀ ਜਿਹੜੇ ਇੱਥੋਂ ਵਾਲੇ ਸੀਗੇ ਜੀ ਬਛਿੰਦੇ ਇੱਥੋਂ ਦਾ ਸਮਾਜ ਜਿਹੜਾ ਸੀ ਉਹ ਇਮੀਗ੍ਰੇਸ਼ਨ ਤੋਂ ਤੰਗ ਆ ਗਿਆ ਹੁਣ ਇਸ ਕਰਕੇ ਇਹਨਾਂ ਨੂੰ ਗੇਅਰ ਦੂਜੇ ਪਾਸੇ ਵਾਲਾ ਪਾਉਣਾ ਪੈ ਰਿਹਾ
ਹੁਣ ਜਿਹੜੀ ਟਰੂਡੋ ਨੇ ਜਿਹੜੇ ਮਾਫ਼ੀ ਮੰਗਣ ਦਾ ਸਾਰਾ ਇੰਨਾ ਵੀਡੀਓ ਰਿਲੀਜ਼ ਕਰਨ ਦਾ ਮਤਲਬ ਮੈਨੂੰ ਤਾਂ ਇਹੀ ਆ ਕਿ ਉਹਨਾਂ ਨੇ ਹੁਣ ਇਹ ਪੀ ਆਰ ਦੇਣ ਦਾ ਇਹਨਾਂ ਨਿਆਣਿਆਂ ਨੂੰ ਰਾਹ ਪੱਧਰਾ ਕਰ ਲਿਆ ਕਿਉਂਕਿ ਨੁਕਸਾਨ ਇਹਨਾਂ ਦਾ ਕੋਈ ਨੀ ਇਹਨਾਂ ਦੇ ਨਾਲ ਦੇਖ ਲਓ ਜਦੋਂ ਫ੍ਰੀਲੀ ਇਹ ਕੰਮ ਕਰਨਗੇ ਹਨਾ ਇੰਨੇ ਮਿਹਨਤੀ ਆ ਤੇ ਇਹਨਾਂ ਨੇ ਕਈਆਂ ਨੇ ਤੇ ਆਪਣੇ ਕੰਮ ਆਪ ਹੀ ਸ਼ੁਰੂ ਕਰਕੇ ਚਾਹੁੰ ਜੋਬਾਂ ਦੇ ਦੇਣੀਆਂ
ਬਿਨਾਂ ਸ਼ੱਕ
ਤੇ ਇਸ ਕਰਕੇ ਇਹ ਸਾਰਾ ਰਾਹ ਪੱਧਰਾ ਕੀਤਾ ਤੁਹਾਨੂੰ ਪਤਾ ਹੀ ਆ ਤੇ ਇਹਨਾਂ ਲੋਕਾਂ ਦੀ ਲੱਗ ਰਹੀ ਇਹ ਚੀਜ਼ ਰਹੀ ਆ ਇਹਨਾਂ ਨੇ ਆਪਣੀਆਂ ਸੀਟਾਂ ਨੂੰ ਨੀ ਦੇਖਿਆ ਤੁਸੀਂ ਮਲਰੂਨੀ ਵੇਲੇ ਦੇ ਵਿਚਾਰ ਲਓ ਉਹਨਾਂ ਨੇ ਆਪਣੇ ਡਿਸੀਜਨ ਲੈ ਲਿਆ ਸੀ ਭਾਵੇਂ ਆਪਣੇ ਬਿਲਕੁਲ ਸਾਰਾ ਕੁਝ ਜਾਂਦਾ ਲੱਗਿਆ
ਸੀ
ਜਦਕਿ ਨਾ ਉਹ ਜੀ ਐਸ ਟੀ ਹਟੀ ਸੀ ਬਾਅਦ ਚ ਜੀਨ ਕ੍ਰਿਸਚਨ ਦੇ ਆਉਣ ਤੇ ਨਾ ਹੀ ਉਹ ਜਿਹੜਾ ਨਾਫਤਾ ਦਾ ਹੋਇਆ ਸੀਗਾ ਉਹੀ ਕੋਈ ਹੋਇਆ ਸੀਗਾ ਸਾਰਾ ਇਸ ਤਰ੍ਹਾਂ ਚੱਲੀ ਗਿਆ ਤੇ ਹੁਣ ਜੇ ਟਰੂਡੋ ਨੇ ਆਪਣੇ 10-12 ਸਾਲ ਆਪਣੇ ਪੂਰਾ ਇਹਨੇ ਕਰ ਵੀ ਲਿਆ ਹੁਣ ਜੇ ਛੱਡ ਵੀ ਗਿਆ ਤਾਂ ਉਹਨੂੰ ਕੀ ਫਰਕ ਪੈਂਦਾ ਅਗਰ ਜੇ ਪੀ ਆਰ ਦੇ ਗਿਆ ਤੇ ਉਹਦੀ ਲੈਗਸੀ ਫਿਰ ਕਾਇਮ ਆ
ਜੀ ਜੀ ਹਾਂ ਮੈਂ ਇਸੇ ਗੱਲ ਦਾ ਜ਼ਿਕਰ ਕਰਕੇ ਹਟਿਆ ਜੀ ਕਿ ਜਿਹੜਾ ਇੱਕ ਨਾ ਕੱਲ ਇਮੀਗ੍ਰੇਸ਼ਨ ਮੰਤਰੀ ਦਾ ਬਿਆਨ ਹੀ ਆਇਆ ਕਿ ਸਾਡੀ ਜਿਹੜੀ ਪ੍ਰਾਇਓਰਿਟੀ ਉਹਨਾਂ ਲੋਕਾਂ ਵਾਸਤੇ ਹੋਵੇਗੀ ਜਿਹੜੇ ਲੋਕ ਇੱਥੇ ਆਲਰੇਡੀ ਰਹਿ ਰਹੇ ਨੇ ਜਿਹੜੇ ਕੰਮ ਕਰ ਰਹੇ ਨੇ ਜਿਨ੍ਹਾਂ ਨੂੰ ਇੱਥੋਂ ਦਾ ਤਜਰਬਾ ਹਾਸਲ ਹੋ ਚੁੱਕਾ ਆ ਹਾਂਜੀ ਸੋ ਜੇ ਉਹਨਾਂ ਨੇ ਕਰਨਾ ਤੇ ਇਹੋ ਜਿਹਾ ਇੱਕ ਤੇ ਧਾਰਨਾ ਜਿਹੜੀ ਹੈ ਜੀ ਉਹ ਪਹਿਲਾਂ ਤੋਂ ਬਣ ਚੁੱਕੀ ਆ ਜੀ ਵੀ ਜਿਹੜਾ ਬੰਦਾ ਇੱਕ ਵਾਰੀ ਕੈਨੇਡਾ ਚ ਆ ਗਿਆ ਔਰ ਉਹ ਛੇਤੀ ਕੀਤੇ ਇੱਥੋਂ ਜਾਂਦਾ ਨਹੀਂ ਹੁਣ ਬਦਲਵੇਂ ਹਾਲਾਤਾਂ ਦੇ ਵਿੱਚ ਇਹ ਆ ਵੀ ਜਿਹੜੇ ਕ੍ਰਿਮੀਨਲਸ ਨੇ ਜਿਹੜਾ ਇੱਕ ਕੈਨੇਡਾ ਦੇ ਉੱਪਰ ਵੱਡਾ ਠੱਪਾ ਇਹ ਲੱਗ ਰਿਹਾ ਵੀ ਹਰ ਮਾੜੇ ਬੰਦੇ ਦੇ ਲਈ ਛੁਪਣਗਾਹ ਬਣਿਆ ਇਹਨਾਂ ਨੂੰ ਆਪਣਾ ਉਹ ਠੱਪਾ ਵੀ ਲਾਉਣਾ ਹੋਵੇਗਾ ਸੋ ਜਿਹੜੇ ਮਾੜੇ ਅਨਸਰ ਆਏ ਨੇ ਉਹਨਾਂ ਨੂੰ ਇਹ ਚੁੱਕ ਚੁੱਕ ਕੇ ਬਾਹਰ ਮਾਰਨਗੇ ਤੇ ਜਿਹੜੇ ਚੰਗੇ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਇੱਥੇ ਰੱਖ ਲੈਣਗੇ
ਉਹ ਤਾਂ ਜੀ ਅਸੀਂ ਸਾਰੇ ਨਿਆਣਿਆਂ ਨੂੰ ਬੇਨਤੀ ਕਰਦੇ ਹਾਂ ਜੀ ਕਿ ਤੁਸੀਂ ਇਹ ਨਾ ਸਮਝੋ ਕਿ ਇੱਥੇ ਸਜ਼ਾਵਾਂ ਨਹੀਂ ਹੈਗੀਆਂ ਜਮਾਨਤ ਤੇ ਬਾਹਰ ਆ ਗਏ ਜਿਹੜਾ ਇੱਕ ਵਾਰੀ ਪੁਲਿਸ ਦੇ ਵਿੱਚ ਦੋ ਚਾਰ ਕ੍ਰਿਮੀਨਲ ਰੈਕਟ ਦੇ ਵਿੱਚ ਆ ਗਿਆ ਜੋ ਮਰਜ਼ੀ ਜਮਾਨਤਾਂ ਤੇ ਬਾਹਰ ਇੱਧਰ ਉੱਧਰ ਤੁਰੇ ਸਨ ਜਦੋਂ ਉਹਨਾਂ ਨੇ ਰਿਕੇ ਜਾਣਾ
ਅੱਜ ਕੱਲ ਜੇ ਕੋਈ ਢੰਗ ਦੀ ਜੋਬ ਲੈਣ ਤੁਸੀਂ ਜਾਂਦੇ ਹੋ ਨਾ ਹੁਣ ਜਿਹੜੇ ਤੁਸੀਂ ਵੀ ਹੁਣ ਪੁਰਾਣੇ ਆਏ ਹੋ ਜਦੋਂ ਆਪਾਂ ਕਿਸੇ ਵੀ ਕੰਮ ਜਾਂਦੇ ਹਾਂ ਤੁਹਾਡੇ ਕੋਲੋਂ ਤੁਹਾਡਾ ਪੁਲਿਸ ਰੈਕਡ ਮੰਗਦੇ ਆ ਔਰ ਜਦੋਂ ਤੁਹਾਡਾ ਰੈਕਡ ਉਹ ਸਾਫ਼ ਨਹੀਂ ਤੇ ਤੁਹਾਨੂੰ ਲੱਗ ਹੀ ਨਹੀਂ ਲੱਗਣ ਦਿੰਦੇ ਇੱਥੇ ਤਾਂ ਹੁਣ ਜਿਹੜੀਆਂ ਹਾਈ ਐਂਡ ਦੀਆਂ ਜੋਬਸ ਨੇ ਨਾ ਈਵਨ ਤੋਂ ਚਲੋ ਤੁਹਾਡੇ ਬੱਚੇ ਨੇ ਮੇਰੇ ਬੱਚੇ ਨੇ ਮੇਰੇ ਬੇਟੇ ਨੂੰ ਇੱਕ ਥਾਂ ਜੋਬ ਮਿਲਣੀ ਸੀ ਔਰ ਉਹਨਾਂ ਨੇ ਸਿਰਫ਼ ਤੇ ਸਿਰਫ਼ ਮੈਂ ਇਮੀਡੀਏਟਲੀ ਸਾਡਾ ਜਿਹੜਾ ਟੱਬਰ ਆ ਉਹਦਾ ਤੇ ਰੈਕਡ ਚੈੱਕ ਕਰਨਾ ਸੀ ਮੇਰਾ ਰੈਕਡ ਚੈੱਕ ਮੇਰੇ ਬ੍ਰਦਰ ਦਾ ਰੈਕਡ ਚੈੱਕ ਫਿਰ ਉਹਦੇ ਗਾ ਨਾਨਕਿਆਂ ਦਾ ਉਹਦੇ ਮਾਸੜ ਦਾ ਸਾਡੇ ਸਾਰੇ ਟੱਬਰਾਂ ਦੇ ਰਿਕਾਰਡ ਚੈੱਕ ਕਰਕੇ ਤੇ ਫਿਰ ਉਹਨੂੰ ਜੋਬ ਮਿਲੀ
ਆਂਢ ਗੁਆਂਢ ਦੇ ਦੌਰਾਂ ਕਰ ਕਰਕੇ ਉਹ ਪੁੱਛ ਕੇ ਗਏ ਆ ਤੇ ਆ ਨਿਆਣੇ ਇੱਥੇ ਆਸੇ ਪਾਸੇ ਖਰੂਦ ਕਰਦੇ ਜੀਰਾ ਬੂਰਾ ਪੀਂਦੇ ਤਾਂ ਨੀ ਦੇਖੇ ਤੁਸੀਂ ਕਦੇ ਤੇ ਕੱਲੇ ਕੱਲੇ ਉਹਨਾਂ ਨੇ ਜਾ ਕੇ ਮੇਰੇ ਖਿਆਲ 8-9 ਘਰਾਂ ਤੱਕ ਜਾ ਕੇ ਇਨਵੈਸਟੀਗੇਟ ਕਰਦੇ ਰਹੇ ਆ ਤੇ ਕਿੱਦਾਂ ਦੇ ਆਪਣੇ ਸਾਰ ਕੰਮ ਤੋਂ ਪਹਿਲਾਂ ਤੇ ਬਹੁਤ ਦੂਰ ਦਾ ਕਰਤੀ ਹੈ ਤੇ ਲੋਕੀ ਕਹਿੰਦੇ ਇੱਥੇ ਸਜ਼ਾ ਘੱਟ ਮੈਂ ਤਾਂ ਕਹਿੰਦਾ ਇੱਥੇ ਮਾੜਾ ਜਿਹਾ ਵੀ ਹੋਵੇ ਤੇ ਉਹਦੀ ਸਜ਼ਾ ਇੰਨੀ ਸਾਰੀ ਉਮਰ ਹੀ ਭੁਗਤਣੀ ਪੈਂਦੀ ਆ
ਐਗਜੈਕਟਲੀ ਐਗਜੈਕਟਲੀ ਸੋ ਮੇਨ ਚੀਜ਼ ਇਹ ਹੈ ਕਿ ਇਹ ਮਤ ਸਮਝੋ ਇੱਕ ਸਾਡੇ ਹੋਰ ਇੱਕ ਭਰਮ ਜਿਹੜਾ ਜੀ ਇਹ ਪਾਇਆ ਜਾਂਦਾ ਇਹ ਇੰਡੀਆ ਦੇ ਵਿੱਚ ਵੀ ਸਿਆਸੀ ਲੋਕਾਂ ਨੇ ਜਦੋਂ ਨਾ ਮੰਨ ਲਓ ਕਿਤੇ ਤੁਸੀਂ ਕਿਸੇ ਚੀਜ਼ ਚ ਫੜੇ ਗਏ ਤੇ ਤੁਹਾਡੀ ਜਮਾਨਤ ਹੋਊਗੀ ਤੇ ਬੜੇ ਢੋਲ ਢਮੱਕੇ ਵਜਾ ਕੇ ਹਾਰ ਪਾ ਕੇ ਲਿਆਉਂਦੇ ਆ ਦੇਖਿਆ ਹੋਈ ਸਚਾਈ ਦੀ ਜਿੱਤ ਉਹ ਹਾਲੇ ਤੁਸੀਂ ਜਮਾਨਤ ਤੇ ਆਏ ਹੋ ਕੇਸ ਤੁਸੀਂ ਲੜਨਾ ਜੇ ਤੁਸੀਂ ਕਨਵਿਕਟ ਹੋ ਗਏ ਤੁਹਾਨੂੰ ਸਜ਼ਾ ਹੋਣੀ ਆ
ਬੜੀ ਗੱਲ ਮੀਡੀਆ ਕਈ ਪ੍ਰਚਾਰ ਦਾ ਮੈਨੂੰ ਬੜਾ ਖਹਿਜ ਆ ਵੀ ਰਹਿੰਦੀ ਕਿ ਕੀ ਪ੍ਰਚਾਰ ਕਰਦੇ ਪਏ ਕਿ ਕੱਲ ਜਮਾਨ ਤੇ ਬਾਹਰ ਆ ਗਏ ਤੇ ਮੈਂ ਕਿਹਾ ਭਲੇ ਲੋਕ ਉਹਨਾਂ ਦੀ ਲਾਈਫਾਂ ਨੂੰ ਜਦੋਂ ਤੁਸੀਂ ਟਰੈਕ ਕਰਕੇ ਦੇਖ ਲਾਈਨ ਤੇ ਨਹੀਂ ਆਉਂਦੇ
ਬਿਲਕੁਲ ਬਿਲਕੁਲ
ਖੜੇ ਰਹਿੰਦੇ ਹੋ ਤੇ
ਬਹੁਤ ਬਹੁਤ ਧੰਨਵਾਦ ਜੀ
ਜਮਾਨ ਤੇ ਬਾਹਰ
ਆ ਜਮਾਨ ਤੇ ਬਾਹਰ ਆਉਣਾ ਜਿਹੜਾ ਉਹ ਤੁਹਾਨੂੰ ਨਿਰਦੋਸ਼ ਸਾਬਤ ਕਰਨਾ ਨਹੀਂ ਆ ਹੁਣ ਕਈ ਜਿਹੜੇ ਜਮਾਨ ਤੇ ਬਾਹਰ ਫਿਰਦੇ ਹੁੰਦੇ ਆ ਤੇ ਗਿੱਟੇ ਨੂੰ ਜਿਹੜਾ ਜੀ ਉਹ ਇੱਕ ਯੰਤਰ ਜਿਹਾ ਵੀ ਪਾਇਆ ਹੁੰਦਾ ਪਤਾ ਲੱਗੇ ਵੀ ਕਿਹੜਾ ਬੰਦਾ ਕਿੱਧਰਲੇ ਪਾਸੇ ਨੂੰ ਕਦੋਂ ਜਾ ਰਿਹਾ ਹਾਂਜੀ ਸੋ ਇਹ ਇੱਕ ਵੱਖਰਾ ਇੱਕ ਰੁਝਾਨ ਜਿਹੜਾ ਆ ਜਾਂ ਫਿਰ ਇੱਕ ਵੱਖਰੀ ਧਾਰਨਾ ਬਣ ਗਈ ਜੇ ਤੁਹਾਡੀ ਜਮਾਨਤ ਹੋ ਗਈ ਤੁਹਾਨੂੰ ਛੱਡਤਾ ਨਹੀਂ ਝੱਗੇ ਦਾ ਨਾ ਫਲੇ ਉਹ ਤੋਂ ਬਾਅਦ ਸ਼ੁਰੂ ਹੁੰਦਾ ਜਦੋਂ ਮਹਿੰਗੇ ਭਾਅ ਦੇ ਵਕੀਲ ਕਰਨੇ ਪੈਂਦੇ ਆ ਤੇ ਗਲਤ ਇਹ ਆ ਵੀ ਜਿਹੜੇ ਲੋਕੀ ਸਿਰਫ ਤੇ ਸਿਰਫ ਇਸ ਨਾਂ ਦੇ ਉੱਪਰ ਵੀ ਇੱਥੇ ਕਾਨੂੰਨ ਬੜੇ ਸਖ਼ਤ ਆ ਹੋਣੇ ਕੁਛ ਨੀ ਕਾਨੂੰਨ ਬੜੇ ਨਰਮੇ ਹੋਣੇ ਕੁਛ ਨੀ ਉਹ ਬੜੇ ਭੁਲੇਖੇ ਦੇ ਵਿੱਚ ਨੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਬੇਨਤੀ ਹੈ ਕਿ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਪੰਜਾਬ ਦੇ ਵਿੱਚ ਵਿਦਿਆ ਦਾ ਲੰਗਰ ਚੱਲ ਰਿਹਾ ਹੈ ਸੋ ਆਓ ਇਸ ਚਲਦੇ ਵਿਦਿਆ ਦੇ ਲੰਗਰ ਵਿੱਚ ਆਪਣਾ ਯੋਗਦਾਨ ਪਾਈਏ ਅਤੇ ਗਰੀਬ ਘਰਾਂ ਦੇ ਬੱਚਿਆਂ ਨੂੰ ਪੜ੍ਹਾਈ ਕਰਵਾਈਏ ਤੁਸੀਂ ਆਪਣਾ 100% ਦਸਵੰਧ ਡੋਨੇਸ਼ਨ ਇੱਕ ਕਿਸੇ ਗਰੀਬ ਬੱਚੇ ਦੀ ਪੜ੍ਹਾਈ ਤੇ ਲਗਾ ਸਕਦੇ ਹੋ ਤੁਸੀਂ ਜੋ ਵੀ ਡੋਨੇਸ਼ਨ ਦਿਓਗੇ 100% ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਬੱਚੇ ਦੇ ਖਾਤੇ ਵਿੱਚ ਪਾਇਆ ਜਾਏਗਾ ਆਪ ਜੀ ਆਪਣੇ ਸਪਾਂਸਰ ਕੀਤੇ ਹੋਏ ਬੱਚੇ ਨੂੰ ਮਿਲ ਵੀ ਸਕਦੇ ਹੋ ਅਤੇ ਫੋਨ ਤੇ ਗੱਲ ਵੀ ਕਰ ਸਕਦੇ ਹੋ ਸੋ ਆਓ ਇਸ ਚਲਦੇ ਲੰਗਰ ਵਿੱਚ ਆਪਣਾ ਯੋਗਦਾਨ ਪਾਉਣ ਲਈ ਸਾਡੀ ਵੈਬਸਾਈਟ www.educatepunjab.net ਤੇ ਵਿਜ਼ਿਟ ਕਰੋ ਜਾਂ 6477451613 ਤੇ ਸਾਨੂੰ ਸੰਪਰਕ ਕਰੋ ਜੀ ਆਓ ਇੱਕ ਇੱਕ ਲੋੜਵੰਦ ਬੱਚੇ ਦੀ ਬਾਂਹ ਫੜ ਕੇ ਉਸ ਨੂੰ ਪੜ੍ਹਾਈ ਕਰਾਂਗੇ
ਲਾਈਫ ਵਿਜ਼ਟਰ ਡਿਸੇਬਿਲਟੀ ਮੋਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ RRSP ਜਾਂ RESP ਕਰਵਾਉਣੀ ਹੈ ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ
ਹੈਲੋ ਦਿਸ ਇਜ਼ ਰਾਜਪਾਲ ਬਰਾੜ ਚਾਰਟਰਡ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ ਆਈ ਹੈਵ ਬੀਨ ਸਰਵਿੰਗ ਕੈਨੇਡੀਅਨ ਫਰਮ ਦ ਲਾਸਟ 20 ਇਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ financial planning and their estate planning please feel free to give me a call and I'll be more than happy to assist you. Thank you.
416-917-1456 416-917-1456 Rajpal Brad.
HK Tire Center to cars and trucks pe brand new ya old tires le sakde ho.
BF Cordage, Hamcock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu, 647-295-4600-647-295-4600. HK Tire Center.
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ? ਇਸ ਪੱਖੋਂ
ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-384-3036।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਬਾਰੀਅਰਜ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-200-7667।
ਏਸ਼ੀਅਨ ਫੂਡ ਸੈਂਟਰ ਦੀਆਂ ਸਾਰੀਆਂ ਹੀ ਲੋਕੇਸ਼ਨਸ ਤੇ 14 ਤੋਂ 24 ਨਵੰਬਰ ਤੱਕ ਲੱਗ ਚੁੱਕੀ ਹੈ ਗੁਰਪੁਰਬ ਸੇਲ। ਕਰਾਊਨ ਡਰਮ ਆਟਾ 11.99 ਈਚ, ਨਾਨਕ ਦੇਸੀ ਘਿਓ 25.99 ਈਚ, ਬੀਕਾਨੇਰੀ ਕੁਕੀ 6.49 ਈਚ, 4 ਪਾਉਂਡ ਏਸ਼ੀਅਨ ਕਾਲੇ ਚਨੇ 4.99, 4 ਪਾਉਂਡ ਉੜਦ ਦਾਲ 6.49 ਵਿੱਚ ਅਤੇ ਆਮੰਡਸ 5.49 ਪਰ ਪਾਉਂਡ ਐਂਡ ਮੈਨੀ ਮੋਰ ਡੀਲਸ। ਏਸ਼ੀਅਨ ਫੂਡ ਸੈਂਟਰ ਵਿਸ਼ਿਸ ਯੂ ਅ ਵੈਰੀ ਹੈਪੀ ਗੁਰਪੁਰ। ਕਾਲ 416-740-3262 416-740-3262।
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5154 6473888-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ। ਜੀ ਹਾਂ, ਤੁਸੀਂ ਠੀਕ ਸੁਣਿਆ, ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 647-550-5913 ਤੇ ਸੰਪਰਕ ਕਰੋ। ਇੱਕ ਵਾਰ ਫੇਰ 647-550-5913, ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484
9059158484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਇੱਕ ਵਾਰੀ ਫੇਰ ਸਵਾਗਤ ਜੀ। ਹੁਣ ਅੱਜ ਕੱਲ ਇੱਕ ਹੋਰ ਚਰਚਾ ਦਾ ਵਿਸ਼ਾ ਬਣਿਆ। ਕੱਲ ਮੈਨੂੰ ਸਾਡੇ ਇੱਕ ਮਿੱਤਰ ਨੇ ਬਿਰਦੀ ਸਾਹਿਬ ਉਹਨਾਂ ਦਾ ਸਵੇਰੇ ਸਵੇਰੇ ਇੱਕ ਪ੍ਰੈਸ ਰਿਲੀਜ਼ ਜਿਹੜੀ ਸੀ ਉਹਨਾਂ ਨੇ ਮੈਨੂੰ ਭੇਜੀ, ਤੇ ਨਾਲ ਉਹਨਾਂ ਦੇ ਵਿਚਾਰ ਸੀ ਕਿ ਬਿੱਲੀ ਥੇਲਿਓਂ ਬਾਹਰ ਆ ਗਈ। ਉਹ ਕੀ ਸੀ ਜਿਸ ਖ਼ਬਰ ਦਾ ਅੱਜ ਚਰਚਾ ਭਾਰਤ ਦੇ ਵੱਖ ਵੱਖ ਚੈਨਲਾਂ ਤੇ ਹੈ, ਤੇ ਅਕਾਲੀ ਉਸ ਗੱਲ ਤੋਂ ਔਖੇ ਨੇ ਕਿ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਹੋਰਾਂ ਨੇ ਮਹਾਰਾਸ਼ਟਰ ਦੇ ਵਿਚ ਬੀਜੇਪੀ ਦੀ ਸਪੋਰਟ ਕਰਤੀ ਹੈ ਜੀ। ਹਰਨਾਮ ਸਿੰਘ ਧੁੰਮਾ ਹੋਰੀ ਜਿਹੜੇ ਨੇ ਜੀ, ਉਹ ਇਕੱਲੇ ਦਮਦਮੀ ਟਕਸਾਲ ਦੇ ਮੁਖੀ ਨਹੀਂ, ਸੰਤ ਸਮਾਜ ਦੇ ਵੀ ਉਹ ਚੌਧਰੀ ਨੇ, ਉਹਨਾਂ ਦੇ ਵੀ ਪ੍ਰਧਾਨ ਨੇ। ਪਰ ਮੈਨੂੰ ਇਸ ਗੱਲ ਤੇ ਕੋਈ ਬਹੁਤੀ ਹੈਰਾਨੀ ਹੋਈ ਨਹੀਂ। ਆਪਾਂ ਪਹਿਲਾਂ ਵੀ ਜ਼ਿਕਰ ਇਸ ਗੱਲ ਦਾ ਕਰਦੇ ਰਹੇ ਹਾਂ ਵੀ ਕੁਝ ਕੁ ਜਿਹੜੇ ਸਰਕਾਰਾਂ ਦੇ ਜਾਂ ਏਜੰਸੀਜ਼ ਦੇ ਕੁਝ ਕੁ ਟੂਲਸ ਹੁੰਦੇ ਨੇ, ਉਹ ਟੂਲ ਜਿਹੜੇ ਉਹ ਵੱਖਰੇ ਵੱਖਰੇ ਸਮੇਂ ਉਹਨਾਂ ਤੋਂ ਕੰਮ ਲਿਆ ਜਾਂਦਾ। ਖਾਸ ਕਰਕੇ ਸਰਕਾਰ ਚਲੋ ਜਿਹੜੀ ਮਰਜ਼ੀ ਹੋਵੇ, ਜਿਹੜੀ ਮਰਜ਼ੀ ਸਿਆਸੀ ਪਾਰਟੀ ਦੀ ਹੋਵੇ, ਡਜ਼ਨਟ ਮੈਟਰ, ਪਰ ਉਹ ਜਦੋਂ ਕਿਤੇ ਸਰਕਾਰ ਨੂੰ ਬਹੁਤ ਲੋੜ ਹੋਵੇ, ਕਿਤੇ ਗਲ 'ਚ ਗੂਠਾ ਆਇਆ ਹੋਵੇ, ਨਿਕਲਣ ਨੂੰ ਥਾਂ ਨਾ ਹੋਵੇ, ਉਹ ਉਦੋਂ ਉਹ ਟੂਲ ਜਿਹੜੇ ਵਰਤੇ ਜਾਂਦੇ ਆ। ਕੁਝ ਕੁ ਟੂਲ ਜਿਹੜੇ ਹੁੰਦੇ ਆ ਜੀ ਉਹ ਸਟੇਟ ਲੈਵਲ ਤੱਕ ਹੁੰਦੇ, ਕੁਝ ਜਿਹੜੇ ਜੀ ਉਹ ਰਾਸ਼ਟਰੀ ਪੱਧਰ ਤੱਕ ਹੁੰਦੇ ਆ। ਹੁਣ ਜਿਹੜੇ ਲੋਕਾਂ ਨੂੰ ਇਸ ਗੱਲ ਦਾ ਪਤਾ ਕਿ ਜਿਸ ਢੰਗ ਦੇ ਨਾਲ ਹਰਨਾਮ ਸਿੰਘ ਧੁੰਮਾ ਹੋਰਾਂ ਨੂੰ ਅਮਰੀਕਾ ਤੋਂ ਇੰਪੋਰਟ ਕਰਕੇ ਉੱਥੇ ਲੈ ਕੇ ਗਏ ਸਨ, ਫਿਰ ਜਾ ਕੇ ਉਹਨਾਂ ਨੂੰ ਦਮਦਮੀ ਟਕਸਾਲ ਦਾ ਮੁਖੀ ਲਾਇਆ ਗਿਆ, ਔਰ ਉਦੋਂ ਤੋਂ ਲੈ ਕੇ ਹੁਣ ਤੱਕ ਅਗਲੇ ਕੰਮ ਲੈਂਦੇ ਆਏ ਨੇ। ਹੁਣ ਜਦੋਂ ਅਕਾਲੀਆਂ ਦੀ ਤੇ ਬੀਜੇਪੀ ਦੀ ਆਪਸ ਵਿਚ ਸਾਂਝ ਸੀ, ਤੇ ਜਦੋਂ ਵੱਡੇ ਬਾਦਲ ਦੇ ਮੂਹਰੇ ਮਠਿਆਈ ਵਾਲੀ ਪਲੇਟ ਲੈ ਕੇ ਧੁੰਮਾ ਸਾਹਿਬ ਬੈਠੇ ਸਨ, ਉਦੋਂ ਬਿੱਲੀ ਥੈਲਿਓਂ ਬਾਹਰ ਨਹੀਂ ਸੀ ਆਈ। ਬਿੱਲੀ ਤੇ ਥੈਲਿਓਂ ਬਾਹਰ ਭੰਗੜਾ ਪਾਉਂਦੀ ਫਿਰਦੀ ਸੀ, ਜੇ ਅਸਲ ਚ ਦੇਖਿਆ ਜਾਵੇ ਬਿੱਲੀ ਥੈਲੇ ਚ ਵੜੀ ਨਹੀਂ। ਇਹ ਵੱਖਰੀ ਗੱਲ ਹੈ ਕਿ ਅਸੀਂ ਦੇਖਿਆ ਹੀ ਨਹੀਂ ਉਹਨੂੰ, ਨਾਲੇ ਬਿੱਲੀ ਨਹੀਂ ਤੇ ਬਾਗੜ ਬਿੱਲਾ ਸੀ, ਉਹ ਥੈਲੇ ਚ ਵੜ ਨਹੀਂ ਸਕਦਾ। ਇਹ ਬੋਰੇ ਬਾਰੇ ਚ ਵੱਖਰੀ ਗੱਲ ਆ। ਸੋ ਹੁਣ ਜਿਹੜਾ ਜੀ ਪਿਛਲੇ ਤਕਰੀਬਨ ਜਿਹੜਾ ਇੱਕ ਘਟਨਾਕ੍ਰਮ ਚੱਲਦਾ ਜਾਂ ਜੋ ਜਿਹੋ ਜਿਹਾ ਸਿਆਸੀ ਸੱਭਿਆਚਾਰ ਬਣਿਆ, ਉਹਦੇ ਵਿਚ ਸਾਰੇ ਜਿਹੜੇ ਨੇ ਉਹ ਨੰਗੇ ਚਿੱਟੇ ਹੋ ਕੇ ਖੇਡ ਰਹੇ ਨੇ। ਹੁਣ ਜਿਹੜੇ ਟਕਸਾਲੀ ਕਾਂਗਰਸੀ ਸੀ ਉਹ ਬੀਜੇਪੀ ਦੇ ਵਿਚ, ਜਿਹੜੇ ਟਕਸਾਲੀ ਅਕਾਲੀ ਸੀ ਉਹ ਬੀਜੇਪੀ ਦੇ ਵਿਚ, ਜਿਹੜੇ ਆਪਣੇ ਆਪ ਨੂੰ ਕਾਮਰੇਡ ਕਹਾਉਂਦੇ ਸੀ ਉਹ ਬੀਜੇਪੀ ਦੀ ਝੋਲੀ ਚ। ਹੁਣ ਜਦੋਂ ਬਾਕੀ ਦੇ ਸਾਰੇ ਜਿਹੜੇ ਨੇ ਜੀ, ਕਿਉਂਕਿ ਸਿਆਸਤ ਜਿਹੜੀ ਹੈ ਜੀ ਉਹ ਇੱਕ ਵਧੀਆ ਬਿਜ਼ਨਸ ਬਣ ਗਿਆ ਉਹਨਾਂ ਦਾ ਧੰਦਾ, ਸੋ ਸਾਰੇ ਰਲ ਮਿਲ ਕੇ ਖੇਡ ਰਹੇ ਨੇ, ਤੇ ਫਿਰ ਇਸ ਸਾਰੇ ਕਾਸੇ ਦੇ ਵਿਚ ਦਮਦਮੀ ਟਕਸਾਲ ਜਾਂ ਧੁੰਮਾ ਨੂੰ ਲੁੱਕ ਕੇ ਖੇਡਣ ਦੀ ਕੀ ਲੋੜ ਪਈ ਸੀ? ਹੈ ਨੀ ਲੋੜ, ਉਹ ਵੀ ਪੱਧਰੇ ਆ ਗਿਆ, ਅਸੀਂ ਖੁੱਲ੍ਹ ਕੇ ਖੇਡਾਂਗੇ। ਔਰ ਹਾਲੇ ਤੇ ਸ਼ੁਰੂਆਤ ਆ, ਹਾਲੇ ਹੋਰ ਬਹੁਤ ਕੁਝ ਸਾਹਮਣੇ ਆਉਣਾ। ਹੁਣ ਜਿਹੜੇ ਇੱਥੋਂ ਵਾਲੇ ਨੇ, ਚਾਹੇ ਅਮਰੀਕਾ ਬੈਠੇ ਨੇ ਚਾਹੇ ਇੱਥੇ ਬੈਠੇ ਨੇ, ਜਿਹੜੇ ਇੱਥੋਂ ਹਾਲ ਦੀ ਘੜੀ ਲੁੱਕ ਕੇ ਖੇਡ ਰਹੇ ਨੇ, ਹਾਲੇ ਇਹਨਾਂ ਨੇ ਬਾਗੀਆਂ ਪਾਉਣੀਆਂ, ਹਾਲੇ ਇਹਨਾਂ ਨੇ ਬਾਗੀਆਂ ਪਾਉਣੀਆਂ। ਹੁਣ ਜਦੋਂ ਅਸੀਂ ਕਦੇ ਕਦੇ ਗੱਲ ਕਰਦੇ ਕਿ ਨਹੀਂ ਭਾਈ ਇਹ ਬੰਦੇ ਜਿਹੜੇ ਆ, ਜਿਹਨਾਂ ਤੁਸੀਂ ਸਮਝਦੇ ਹੋ ਵੀ ਮਤ ਸੋਚੋ ਵੀ ਇਹ ਕੌਮ ਦੇ ਨਾਂ ਦੇ ਉੱਪਰ ਬੁੱਧੂ ਬਣਾਉਣ ਲੱਗੇ ਹੋ ਆ, ਪਰ ਹਾਲੇ ਬਹੁਤੇ ਬੰਦੇ ਸਾਡੇ ਨਾਲ ਇਸ ਗੱਲ ਨਾਲ ਸਹਿਮਤ ਨਹੀਂ ਹੋਣਗੇ। ਪਰ ਦੇਖੀ ਜਾਓ ਤੁਸੀਂ ਆ ਟਰੰਪ ਨੂੰ ਚਾਰਜ ਲੈ ਲੈਣ ਦਿਓ, ਦੇਖਿਓ ਉਹ ਹੰਦਿਆਂ ਤੋਂ ਦੂਜੇ ਪਾਸੇ ਖੜੇ ਦਿਖਣਗੇ। ਸੋ ਮੁੱਕਦੀ ਗੱਲ ਇਹ ਆ ਕਿ ਬਹੁਤੀ ਵਾਰੀ ਜਦੋਂ ਸਾਡਾ ਹੀ ਹਾਲ ਕਬੂਤਰ ਵਾਲਾ ਹੋਵੇ, ਅਸੀਂ ਖੁਦ ਹੀ ਅੱਖਾਂ ਮੀਟੀਆਂ ਹੋਣ, ਸਾਨੂੰ ਉਹ ਚੀਜ਼ਾਂ ਨਾ ਦਿਸਦੀਆਂ ਹੋਣ, ਤੇ ਜਦੋਂ ਬਿਲਕੁਲ ਪ੍ਰਤੱਖ ਰੂਪ ਦੇ ਵਿਚ ਸਾਹਮਣੇ ਆ ਜਾਣ, ਤੇ ਫਿਰ ਸਾਨੂੰ ਜ਼ਰੂਰ ਸਰਪ੍ਰਾਈਜ਼ ਹੁੰਦਾ। ਪਰ ਤੀਜੀ ਅੱਖ ਜੇ ਤੁਹਾਡੀ ਦੇਖਣ ਯੋਗ ਹੈ ਤੇ ਫਿਰ ਤੁਹਾਨੂੰ ਪਤਾ ਲੱਗ ਜਾਂਦਾ ਵੀ ਨਹੀਂ ਕੌਣ ਕਿੱਥੇ ਖੜਾ। ਸੋ ਮੈਨੂੰ ਕੋਈ ਹੈਰਾਨੀ ਨਹੀਂ ਹੋਈ ਵੀ ਧੁੰਮਾ ਹੋਰਾਂ ਨੇ ਉੱਥੇ ਸਪੋਰਟ ਕਰਤੀ ਆ। ਧੁੰਮਾ ਤਾਂ ਭਾਈ ਸਿਸਟਮ ਦਾ ਵੱਜਾ, ਉੱਥੇ ਪਾਵਰ ਦੇ ਵਿਚ ਕਾਂਗਰਸ ਹੁੰਦੀ ਤੇ ਧੁੰਮਾ ਨੇ ਉਧਰਲੇ ਪਾਸੇ ਖੜੇ ਹੋਣਾ ਸੀ, ਉਹ ਜੋ ਉੱਥੇ ਮੌਕੇ ਦਾ ਉਹਨੂੰ ਸਲੂਟ ਮਾਰਨਾ ਹੀ ਪੈਣਾ, ਹੋਰ ਕੋਈ ਚੋਇਸ ਹੀ ਨਹੀਂ ਦੂਜੀ, ਹੈ ਨੀ ਕੋਈ ਚੋਇਸ। ਆਪਾਂ ਤਿੰਨ ਇੱਕ ਕਮਰਸ਼ੀਅਲ ਸੁਣਦੇ ਹਾਂ, ਤੋਂ ਬਾਅਦ ਇੱਕ ਵਧੀਆ ਜਿਹਾ ਗਾਣਾ ਸੁਣਦੇ ਹਾਂ।
ਉਹਦੀ ਰੀਅਲ ਅਸਟੇਟ ਡੀਲ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ
ਜਾਂ ਫਿਰ ਫ੍ਰੀ ਮਾਰਕੀਟ ਅਵੈਲਿਊਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੇਲ ਮੁੰਡੀ
ਕਾਲ ਕਰੋ 416-213-1313 416-213-1313
7895 Tranmere Drive 206 Mississauga Dale Mundi Real Estate Expert
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ ਸਟੋਵ ਵਾਸ਼ਰ ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ ਗਾਹਕਾਂ ਨੂੰ ਕਈ ਕਈ ਹਫ਼ਤੇ ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ ਕੋਈ ਲਾਰਾ ਨਹੀਂ ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ ਵਿੱਚ ਸੀਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ 905-799-0045 905-799-0045 ਟੌਪ ਚੁਆਇਸ ਇਲੈਕਟ੍ਰੋਨਿਕਸ
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ ਸਾਰੇ ਪਰਿਵਾਰ ਨੇ ਇਕੱਠਾ ਹੋਣਾ ਰੌਣਕਾਂ ਲੱਗਣੀਆਂ ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ
ਓਏ ਬੇਬੇ ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ 57 ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ 57 ਬੈਂਕੁਇਟ ਹਾਲ ਆਓ ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀ ਰਿਸੈਪਸ਼ਨ ਪ੍ਰੀ ਵੈਡਿੰਗ ਫੰਕਸ਼ਨ ਐਨੀਵਰਸਰੀਜ਼ ਬਰਥਡੇਸ ਕਾਰਪੋਰੇਟ ਇਵੈਂਟਸ ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ Sprenza Banquet Hall, 510 Deerhurst Drive, Brampton. Call karo 905-793-3458. 905-793-3458.
ਸੋਹੱਪਣ ਜੰਗਲਾਂ ਦਾ ਦੇਖ ਕੇ ਨਸ਼ਿਆਂ ਗਿਆ ਕੋਈ ਆ ਦੇਖੋ ਕੁਦਰਤਾਂ ਦੇ ਨਾਲ ਯਾਰੀ ਲਾ ਗਿਆ ਸੋਹੱਪਣ ਜੰਗਲਾਂ ਦਾ ਦੇਖ ਕੇ ਨਸ਼ਿਆਂ ਗਿਆ ਕੋਈ ਆ ਦੇਖੋ ਕੁਦਰਤਾਂ ਦੇ ਨਾਲ ਯਾਰੀ ਲਾ ਗਿਆ ਸੋਹੱਪਣ ਜੰਗਲਾਂ ਦਾ ਦੌੜੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਠਹਿਰਾ ਗਿਆ ਕੋਈ ਆ ਦੇਖੋ ਕੁਦਰਤਾਂ ਦੇ ਨਾਲ ਯਾਰੀ ਲਾ ਗਿਆ ਕੋਈ ਸੋਹੱਪਣ ਜੰਗਲਾਂ ਦਾ ਦੇਖ ਕੇ ਨਸ਼ਿਆਂ ਗਿਆ ਕੋਈ ਆ ਦੇਖੋ ਕੁਦਰਤਾਂ ਦੇ ਨਾਲ ਯਾਰੀ ਲਾ ਗਿਆ ਡੰਡੀਆਂ ਦੇਖੇ ਪਤਾ ਨਹੀਂ ਕਿਸ ਤਰ੍ਹਾਂ ਦੀ ਨਜ਼ਰ ਲੈ ਕੇ ਆ ਗਿਆ ਕੋਈ ਆ ਦੇਖੋ ਕੁਦਰਤਾਂ ਦੇ ਨਾਲ ਯਾਰੀ ਲਾ ਗਿਆ ਕੋਈ ਸੋਹੱਪਣ ਜੰਗਲਾਂ ਦਾ ਦੇਖ ਕੇ ਨਸ਼ਿਆਂ ਗਿਆ ਕੋਈ ਆ ਦੇਖੋ ਕੁਦਰਤਾਂ ਦੇ ਨਾਲ ਯਾਰੀ ਲਾ ਗਿਆ ਕੋਈ ਬੁਲਬੁਲਾ ਬੋਲਣ ਤਾਂ ਇਸ ਨੂੰ ਗੀਤ ਆਉਂਦੇ ਨੇ ਉਹਨਾਂ ਦੇ ਸੁਰ ਸ਼ਬਦ ਇਸ ਨੂੰ ਜਿਵੇਂ ਸਮਝ ਆ ਗਿਆ ਕੋਈ ਆ ਦੇਖੋ ਕੁਦਰਤਾਂ ਦੇ ਨਾਲ ਯਾਰੀ ਲਾ ਗਿਆ ਕੋਈ ਸੋਹੱਪਣ ਜੰਗਲਾਂ ਦਾ ਦੇਖ ਕੇ ਨਸ਼ਿਆ ਗਿਆ ਕੋਈ ਆ ਦੇਖੋ ਕੁਦਰਤਾਂ ਦੇ ਨਾਲ ਯਾਰੀ ਲਾ ਗਿਆ ਨੂਰ ਦਿਸਦਾ ਏ ਨਾ ਸਰ ਸਬਜ਼ ਪੱਤਿਆਂ ਤੋਂ ਇਹਨੂੰ ਬਸ ਨੂਰ ਦਿਸਦਾ ਏ ਹੈਰਾਨੀ ਹੈ ਕਿ ਸੂਰਜ ਨੂੰ ਭੁਲੇਖੇ ਪਾ ਗਿਆ ਕੋਈ ਆ ਦੇਖੋ ਕੁਦਰਤਾਂ ਦੇ ਨਾਲ ਯਾਰੀ ਲਾ ਗਿਆ ਕੋਈ ਸੋਹੱਪਣ ਜੰਗਲਾਂ ਦਾ ਦੇਖ ਕੇ ਨਸ਼ਿਆ ਗਿਆ ਕੋਈ ਆ ਦੇਖੋ ਕੁਦਰਤਾਂ ਦੇ ਨਾਲ ਯਾਰੀ ਲਾ ਗਿਆ
ਮਹਿੰਗਾਈ ਦਰ ਜਿਹੜੀ ਹੈ ਜੀ ਉਹ ਮੁੜ ਕੇ 2% ਤੇ ਆ ਗਈ ਆ ਇਹ ਨਵੇਂ ਅੰਕੜੇ ਅੱਜ ਆਏ ਨੇ ਹੁਣ ਕੀ ਆ ਕਿ ਆਪਾਂ ਪਿਛਲੀ ਜਦੋਂ 2% ਤੋਂ ਕੰਮ ਘਟਿਆ ਸੀ ਤੇ ਆਪਾਂ ਉਦੋਂ ਵੀ ਜ਼ਿਕਰ ਕੀਤਾ ਸੀ ਕਿ ਜਦੋਂ ਬੈਂਕਾਂ ਨੂੰ ਇਹ ਲੱਗੇ ਕਿ ਗੱਲ ਜਿਹੜੀ ਹੈ ਜੀ ਉਹ ਡਿਫਲੇਸ਼ਨ ਵੱਲ ਨੂੰ ਜਾ ਰਹੀ ਹੈ ਤੇ ਉਦੋਂ ਫਿਰ ਸਿਸਟਮ ਜਿਹੜਾ ਜੀ ਉਹ ਪੈਨਿਕ ਮੋਡ ਦੇ ਵਿੱਚ ਆਉਂਦਾ ਕਿਉਂਕਿ ਇਹ ਕਦੇ ਵੀ ਡਿਫਲੇਸ਼ਨ ਨਹੀਂ ਚਾਹੁੰਦੇ 2% ਦਰ ਜਿਹੜੀ ਹੈ ਜੀ ਉਹ ਇਹਨਾਂ ਦੇ ਲਈ ਜ਼ਰੂਰੀ ਹੁੰਦੀ ਹੈ ਸੋ ਹੁਣ ਜੋ ਉਹਨਾਂ ਦਾ ਟੀਚਾ ਸੀ ਉੱਥੇ ਤੱਕ ਗੱਲ ਪਹੁੰਚ ਗਈ ਹੁਣ ਕਈ ਸਿਆਣਿਆਂ ਦਾ ਇਹ ਮੰਨਣਾ ਕਿ ਜਿਹੜਾ ਦਸੰਬਰ ਦੇ ਵਿੱਚ ਇੱਕ ਜੰਬੋ ਕੱਟ ਦੀ ਉਮੀਦ ਕੀਤੀ ਜਾ ਰਹੀ ਸੀ ਵੀ ਕਿਤੇ ਉਮੀਦ ਘੱਟ ਨਾ ਜਾਵੇ ਮੈਨੂੰ ਨਹੀਂ ਲੱਗਦਾ ਕਿ ਉਹ ਉਮੀਦ ਘਟੇਗੀ ਜਿਹੜਾ ਦਸੰਬਰ ਵਾਲਾ ਕੱਟ ਹੈ ਜੀ ਉਹ ਜੋ ਜਿਹੋ ਜਿਹੇ ਸੰਕੇਤ ਬੈਂਕ ਆਫ ਕੈਨੇਡਾ ਨੇ ਪਿਛਲੀ ਵਾਰ ਦਿੱਤੇ ਸੀ ਉਹ ਉੱਥੇ ਹੀ ਰਹੇਗਾ ਕਿਉਂਕਿ ਡਰ ਮੋਸਟਲੀ ਇਹਨਾਂ ਨੂੰ ਇਹ ਹੁੰਦਾ ਵੀ ਕਿਤੇ ਡਿਫਲੇਸ਼ਨ ਨਾਲ ਗੱਲ ਨਾ ਤੁਰ ਪਏ ਹੁਣ ਕਿਉਂਕਿ ਜਦੋਂ 2% ਤੇ ਵੀ ਆ ਜਦੋਂ ਇਹਦੇ ਵਿੱਚੋਂ ਆਪਾਂ ਮੌਰਗੇਜ ਤੇ ਬਾਕੀ ਗੈਸ ਪ੍ਰਾਈਸਿਸ ਵਗੈਰਾ ਕੱਢਦੇ ਆ ਤਾਂ ਇਹ ਜਿਹੜੀ ਆ 2 ਘੱਟਦੀ ਜਾਂਦੀ ਹੈ ਔਰ ਜਦੋਂ ਫਿਰ ਇਹ ਘੱਟ ਜਾਂਦੀ ਹੈ ਫਿਰ ਇਹਨਾਂ ਦੀ ਫਿਕਰਮੰਦੀ ਵਾਲੀ ਗੱਲ ਹੁੰਦੀ ਹੈ ਇਹਨਾਂ ਨੇ ਕਰ ਲੈਣਾ ਸੈੱਟ ਸਾਰਾ ਕੁਛ ਹੀ ਔਰ ਦੂਜੇ ਪਾਸੇ ਜਿਹੜੀ ਇੱਕ US ਡਾਲਰ ਵਰਸਿਸ ਬ੍ਰਿਕਸ ਜਿਹੜਾ ਇੱਕ ਵੱਡੀ ਜਿਹੜੀ ਵਾਰ ਇਸ ਵੇਲੇ ਚੱਲ ਰਹੀ ਹੈ ਔਰ ਉਹਦੇ ਸਾਈਡ ਇਫੈਕਟ ਜਿਹੜੇ ਨੇ ਜੀ ਉਹ ਵੀ ਦੇਖਣ ਨੂੰ ਮਿਲਣੇ ਨੇ ਸੋ ਆਪਾਂ ਜਦੋਂ ਇਹਨਾਂ ਨੇ ਇੰਟਰਸਟਡ ਵਧਾਉਣੇ ਸ਼ੁਰੂ ਕੀਤੇ ਆ ਤੇ ਆਪਾਂ ਉਦੋਂ ਤੋਂ ਜ਼ਿਕਰ ਕਰਦੇ ਆ ਰਹੇ ਹਾਂ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਜਿਹੜੀਆਂ ਇਸ ਨੂੰ ਪ੍ਰਭਾਵਿਤ ਕਰਦੀਆਂ ਨੇ ਸੋ ਇਹ ਇਲੈਕਸ਼ਨ ਈਅਰ ਆ ਉਹ ਡੈਫੀਨੇਟਲੀ ਉਹ ਚੀਜ਼ਾਂ ਵੀ ਇਸ ਨੂੰ ਪ੍ਰਭਾਵਿਤ ਕਰਨਗੀਆਂ ਔਰ ਜੋ ਕੁਝ ਅਮਰੀਕਾ ਦੇ ਵਿੱਚ ਵਾਪਰ ਰਿਹਾ ਉਹ ਵੀ ਪ੍ਰਭਾਵਿਤ ਕਰੇਗਾ ਔਰ ਜੋ ਹੁਣ ਇਹ ਬ੍ਰਿਕਸ ਵਰਸਿਸ ਜਿਹੜਾ US ਵਾਲਾ ਜਿਹੜੀ ਇਹਨਾਂ ਦੇ ਵਿੱਚ ਚੌਧਰ ਦੀ ਲੜਾਈ ਜਾਂ ਫਿਰ ਜਿਹੜੀ ਕਰੰਸੀ ਵਾਰ ਹੈ ਉਹ ਸਾਰਾ ਕੁਛ ਨੇ ਇਸ ਚੀਜ਼ ਨੂੰ ਕਿਉਂਕਿ ਜਿਹੜੀ ਧਰਤੀ ਦੇ ਉੱਪਰ ਮਾਲਕ ਬੈਠੇ ਨੇ ਨਾ ਉਹ ਨਾ ਮਾਲਕਾਂ ਦੀਆਂ ਪੋਲਿਸੀਜ਼ ਹੋਰ ਹੁੰਦੀਆਂ ਨੇ ਉਹਨਾਂ ਨੇ ਆਪਣੇ ਢੰਗ ਦੇ ਨਾਲ ਨਾਪਣਾ ਹੁੰਦਾ ਹਾਲੇ ਕਈਆਂ ਨੂੰ ਲੱਗਦਾ ਸੀ ਕਿ ਜਦੋਂ ਆਹ ਇੰਟਰਸਟ ਰੇਟ ਘਟਣੇ ਸ਼ੁਰੂ ਹੋ ਗਏ ਨੇ ਸ਼ਾਇਦ ਕ੍ਰਾਈਸਿਸ ਦਾ ਅੰਤ ਹੋ ਗਿਆ ਅਜਿਹਾ ਵੀ ਬਿਲਕੁਲ ਨਹੀਂ ਹੈ ਹਾਲੇ ਜਿਹੜਾ ਆਹ ਨਵੰਬਰ ਲੰਘਣਾ ਫਿਰ ਦਸੰਬਰ ਆਉਣਾ ਜਨਵਰੀ ਫਰਵਰੀ ਮਾਰਚ ਇੱਥੋਂ ਤੱਕ ਜਿਹੜਾ ਜੀ ਉਹ ਕਾਫੀ ਕੁਛ ਮਾਰਚ ਦੇ ਲਾਗੇ ਛਾਗੇ ਮਾਰਚ ਲੰਘਾ ਕੇ ਵੀ ਕਹਿ ਸਕਦੇ ਹਾਂ ਉਦੋਂ ਬਹੁਤ ਹੀ ਤਸਵੀਰ ਜਿਹੜੀ ਹੈ ਜੀ ਉਹ ਸਾਫ਼ ਹੋਣੀ ਸ਼ੁਰੂ ਹੋਣੀ ਹੈ ਔਰ ਇੱਕ ਗੱਲ ਪੱਕੀ ਆ ਕਿ ਜਿਹੜਾ ਇੱਕ ਜਿਹੜੀ ਹੋਲਡਿੰਗ ਪਾਵਰ ਸੀ ਉਹ ਹੋਲਡਿੰਗ ਪਾਵਰ ਜਿਹੜੀ ਆ ਜੀ ਉਹ ਤਕਰੀਬਨ ਖਤਮ ਹੋਣ ਦੇ ਕੰਢੇ ਆ ਔਰ ਉਹਦੇ ਨਾਲ ਕਾਫੀ ਜ਼ਿਆਦਾ ਦਿੱਕਤਾਂ ਪੈਦਾ ਹੋ ਸਕਦੀਆਂ ਨੇ। ਖੈਰ ਏਸੀਆਈ ਦਾ ਪ੍ਰੋਗਰਾਮ ਬਾਅਦ ਵਿਚ ਗੱਲਬਾਤ ਕਰਨੀ ਹੋਵੇ ਤਾਂ 647-300-84-36 ਜਾਂ ਫਿਰ ਮੇਰਾ ਫੋਨ ਨੰਬਰ 905-915-84-34।